दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परनाम। परम सत्कार जो सतगुरु जी दे पावन पवित्र दरबार विच बैठी हुई साध संगत जीओ अपनियां मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा से पैदे खां पठान दा प्रसंग इथों तक पहुंचा है बाहर ड्यूटी दे लागे बैठा से पैदे खां अपने साथियों दे समेत पैरे वाला पहुंचा है उसने आख्या कि तुसी ओही हो जिन्हां ने रात दे वेले फरियाद कीती सी हाथ जोड़ के पैदे खां खड़ा होया ते कहिंदा हां असी रात वाले हां। पैदे खां हाथ जोड़ के पहरेदार नूं कहिंदा कि रात दे वेले बादशाह ने किस तरह दीआं गल्लां कीतीआं सन कि अज साडा न्याय होवेगा कि नहीं होवेगा। कल इथों तक कथा पहुंची सी अज इथों अगे मैं प्रारंभ करदा। जे अब सिमरन देहो कराए दर्ब पांच सह हम ते पाए। पैदे खां उस पैरे वाले नूं कहिंदा है जेकर हुण तू जाके साडे वाला पासा बादशाह नूं याद करा देगा ते मैं तेनूं 500 रुपया देवांगा। कहत पाहरू न्याम तुम्हारा कर बेकार निशाह योचारा। अगों पैरे वाला कहिंदा है कि तुहाडा न्याय जरूर होवेगा क्योंकि रात दे वेले बादशाह ने आख्या सी कि सवेरे इन्हां नूं सद्या जावेगा ते इन्हां दा न्याय कीता जावेगा। निसकी बात होए जे सिमरन तुमो हकारन कर है ततशन। कहिंदा है कि जदों रात वाली गल उस नूं याद कराई जाएगी ते फिर जरूर ही तुहानूं ओ ततशन ही बुला लेगा। लाल चलगे पाहरू गयो मेल सलावत खांसो कियो। पहरेदार लालच दे वास्ते विच हो के अगे चला गया है ते उस पहरे वाले ने अगों सलावत खां दे नाल मुलाकात कीती उहदे नाल मिलिया जिहड़ा कि वड्डा अहलकार है। निसमै हजरत सुनी पुकार कहियो न्याव हम करें सकार। सलावत खां नूं जाके ओ पहरेदार कहिंदा कि रात दे वेले कोई पुकार सुनी सी बादशाह ने ते बादशाह ने उस वेले ए भी हुक्म कीता सी कि सवेर होण दे नाल ए जिहड़े पुकारू पुकार कर रहे ने इन्हां दी फरियाद सुनी जाएगी। सोया बयाए पौर पर बैसे अर्ज सुनाए दीजिए ऐसे। पहरेदार सलावत खां नूं कहिंदा कि जिन्हां ने फरियाद कीती सी ਉਹ ਹੁਣ ਦਰਬਾਰ ਦੇ ਪੌੜ ਦੇ ਦਿਉੜੀ ਦੇ ਵਿੱਚ ਬੈਠੇ ਹੋਏ ਨੇ ਤੁਸੀਂ ਜਾ ਕੇ ਬਾਦਸ਼ਾਹ ਨੂੰ ਉਹਨਾਂ ਦੇ ਵੱਲੋਂ ਅਰਜ ਇਸ ਤਰੀਕੇ ਦੇ ਨਾਲ ਸੁਣਾ ਦਿਓ।
ਕਹੀ ਸਲਾਬਤ ਤਬ ਕਰ ਜੋਰ
ਨਿਸਕੇ ਆਏ ਪੁਕਾਰੂ ਪੌਰ ਜਾ ਕੇ ਸਰਾਬਤ ਖਾਣ ਹੱਥ ਜੋੜ ਕੇ ਬਾਦਸ਼ਾਹ ਦੇ ਸਾਹਮਣੇ ਬੇਨਤੀ ਕੀਤੀ ਹੈ ਨਿਸਕੇ ਆਏ ਪੁਕਾਰੂ ਪੌਰ ਕਿ ਜਿਨ੍ਹਾਂ ਨੇ ਬਾਦਸ਼ਾਹ ਸਲਾਮਤ ਰਾਤ ਦੇ ਵੇਲੇ ਪੁਕਾਰ ਕੀਤੀ ਸੀ ਉਹ ਤੇ ਦਿਉੜੀ ਦੇ ਦਰਵਾਜੇ ਤੇ ਬੈਠੇ ਨੇ ਹੁਕਮ ਜਥਾ ਹੋਏ ਤੈਸੇ ਕਰੈ ਸੁਣਤ ਸ਼ਾਹ ਇਮ ਚਿਤਵਨ ਧਰੈ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਲਾਵਤ ਖਾਨ ਨੇ ਆਖਿਆ ਕਿ ਹੇ ਬਾਦਸ਼ਾਹ ਸਲਾਮਤ ਜਿਸ ਤਰ੍ਹਾਂ ਤੁਹਾਡਾ ਹੁਕਮ ਹੋਵੇਗਾ ਉਸੇ ਤਰ੍ਹਾਂ ਹੋਵੇਗਾ ਜੇਕਰ ਤੁਹਾਡੀ ਆਗਿਆ ਹੋਵੇ ਤੇ ਉਹਨਾਂ ਨੂੰ ਦਰਬਾਰ ਦੇ ਵਿੱਚ ਬੁਲਾ ਲਈਏ ਸੁਣਤ ਸ਼ਾਹ ਇਮ ਚਿਤਵਨ ਧਰੈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਬਾਰਾ ਜਦੋਂ ਉਹਨਾਂ ਪੁਕਾਰਿਆਂ ਦੀ ਗੱਲ ਹੋਈ ਤੇ ਬਾਦਸ਼ਾਹ ਮਨ ਦੇ ਵਿੱਚ ਸੋਚਣ ਲੱਗਾ ਕਿਉਂਕਿ ਕੱਲ ਤੁਸੀਂ ਸੁਣ ਚੁੱਕੇ ਹੋ ਕੁਤਬ ਖਾਨ ਨੇ ਵੀ ਇੱਕ ਵਾਰੀ ਉਹਨਾਂ ਦੀ ਗੱਲ ਬਿਆਨ ਕੀਤੀ ਹੈ ਪਰ ਬਾਦਸ਼ਾਹ ਨੇ ਕੋਈ ਵੀ ਜਵਾਬ ਨਹੀਂ ਸੀ ਦਿੱਤਾ ਹੋਰ ਖਿਆਲਾਂ ਦੇ ਵਿੱਚ ਪਰਚ ਗਿਆ ਸੀ ਹੁਣ ਦੁਬਾਰਾ ਸਲਾਵਤ ਖਾਨ ਨੇ ਉਹਨਾਂ ਵਾਲੇ ਪਾਸੇ ਦੀ ਗੱਲ ਕੀਤੀ ਹੈ ਸੁਣ ਕੇ ਬਾਦਸ਼ਾਹ ਸੋਚਣ ਲੱਗਾ ਗੁਰ ਕੇ ਸੰਗ ਪਏ ਰਣ ਜੈਸੇ ਨਿਕਟ ਬੁਲਾਏ ਲਖਾਂ ਸੁਣ ਤੈਸੇ ਸੋਚਦਾ ਹੈ ਕਿ ਗੁਰੂ ਦੇ ਨਾਲ ਜਿਹੜੇ ਪਹਿਲਾਂ ਜੰਗ ਹੋ ਚੁੱਕੇ ਨੇ ਉਸ ਨੂੰ ਬੁਲਾਉਣਾ ਚਾਹੀਦਾ ਕਿਉਂਕਿ ਉਹਨਾਂ ਦਾ ਸਾਥੀ ਰਿਹਾ ਹੈ ਨਿਕਟ ਬੁਲਾਏ ਲਖਾਂ ਸੁਣ ਤੈਸੇ ਜਿਹੜੇ ਪਹਿਲਾਂ ਜੰਗ ਗੁਰੂ ਦੇ ਹੋ ਚੁੱਕੇ ਨੇ ਮੇਰੀ ਸ਼ਾਹੀ ਸੈਨਾ ਦੇ ਨਾਲ ਉਹਨਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਨੇ ਥੋਰ ਸੁਪਟਨ ਬਹੁਰ ਖਪਾਏ ਆਦ ਪੁੱਤ ਭਾਈ ਲਖੀ ਨਹੀਂ ਜਾਏ ਥੋੜਿਆਂ ਸੂਰਮਿਆਂ ਨੇ ਹੀ ਮੇਰੀ ਬਹੁਤ ਵੱਡੀ ਫੌਜ ਨੂੰ ਮਾਰ ਕੇ ਮੁਕਾ ਦਿੱਤਾ ਇਹ ਬੜੀ ਅਲੌਕਿਕ ਗੱਲ ਹੋਈ ਹੈ ਇਸ ਗੱਲ ਦਾ ਪਤਾ ਨਹੀਂ ਲੱਗਦਾ ਤੇ ਜਿਹੜਾ ਉਹ ਆਇਆ ਹੋਇਆ ਭਾਵ ਕੇ ਪੈ ਦੇਖਾਂ ਉਹ ਸਾਰਾ ਕੁਝ ਦੱਸੇਗਾ ਕਿ ਇਸ ਤਰ੍ਹਾਂ ਕਿਉਂ ਹੋਇਆ ਇਤਿਆਦਿਕ ਸਭ ਸੁਣ ਹੈ ਬਾਤੀ ਜਾਣ ਸਕਲ ਭੇਦ ਬਖੇਆਤੀ ਬਾਦਸ਼ਾਹ ਨੇ ਸੋਚਿਆ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਉਸ ਨੂੰ ਪੁੱਛੀਆਂ ਜਾਣਗੀਆਂ ਤੇ ਗੁਰੂ ਦਾ ਸਾਰਾ ਜਿਹੜਾ ਭੇਦ ਹੈ ਨਾ ਉਹ ਗੁਰੂ ਦਾ ਭੇਤੀ ਦੇਵੇਗਾ ਦਇਓ ਹੁਕਮ ਆਨੋ ਹਮ ਪਾਸ ਸੁਣਤ ਪਾਹਰੂ ਹਰਖ ਪਰ ਕਾਸ਼ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਵੇਲੇ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਕਿ ਉਸ ਨੂੰ ਬੁਲਾਇਆ ਜਾਵੇ ਸੁਣ ਕੇ ਪਹਿਰੇ ਵਾਲਾ ਬੜਾ ਖੁਸ਼ ਹੋਇਆ ਇਸ ਕਰਕੇ ਖੁਸ਼ ਹੋਇਆ ਕਿਉਂਕਿ ਉਹਨੇ ਆਖਿਆ ਜੇ ਮੈਂ ਯਾਦ ਕਰਾ ਦਿਆਂਗਾ ਤੇ 500 ਰੁਪਇਆ ਮਿਲੇਗਾ ਕਿਉਂਕਿ ਆਪ ਹੀ ਪੈਂਦੇ ਖਾਂ ਨੇ ਆਖਿਆ ਕਿ ਜੇ ਤੂੰ ਯਾਦ ਕਰਾ ਦੇਗਾ ਤੇ 500 ਰੁਪਇਆ ਮਿਲੇਗਾ ਹੁਣ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਪਹਿਰੇ ਵਾਲੇ ਨੂੰ ਕਿ ਲਿਆਓ ਬੁਲਾ ਕੇ ਖੁਸ਼ ਹੋਇਆ ਪਹਿਰੇਦਾਰ ਕਿ ਹੁਣ 500 ਰੁਪਇਆ ਮਿਲੇਗਾ ਪੈਂਦੇ ਖਾਣ ਕੋ ਜਾਏ ਹਕਾਰਾ ਚਲੋ ਹੋਏ ਹੈ ਨਿਆਵ ਤੁਮਾਰਾ ਪਹਿਰੇਦਾਰ ਨੇ ਬਾਹਰ ਆਣ ਕੇ ਪੈਂਦੇ ਖਾਣ ਨੂੰ ਬਾਦਸ਼ਾਹ ਦਾ ਹੁਕਮ ਦੱਸਿਆ ਹੈ ਕਿ ਬਾਦਸ਼ਾਹ ਤੁਹਾਨੂੰ ਬੁਲਾ ਰਿਹਾ ਹੈ ਚਲੋ ਤੁਹਾਡਾ ਨਿਆਂ ਹੋਵੇਗਾ ਤੇ 500 ਰੁਪਇਆ ਪੈਂਦੇ ਖਾਂ ਤੋਂ ਲੈ ਲਿਆ ਰਿਸ਼ਵਤ ਦੇ ਰੂਪ ਦੇ ਵਿੱਚ ਸੁਣ ਪੈਂਦਾ ਆਨੰਦ ਕੇ ਸਾਥ ਨਿਜ ਦਮਾਦ ਕੋ ਗਹਿ ਕਰ ਹਾਥ ਸੁਣ ਕੇ ਪੈਂਦੇ ਖਾਂ ਬੜਾ ਖੁਸ਼ ਹੋਇਆ ਆਪਣੇ ਜਵਾਈ ਦੇ ਹੱਥ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਇੱਕ ਦੋਏ ਆਪਣੇ ਸੰਗ ਮਿਲਾਏ ਅੰਤਰ ਦੁਰਗ ਪ੍ਰਵੇਸ਼ੇ ਜਾਏ ਭਾਵੇਂ ਕਿ 500 ਪੱਖੀ ਸਨ ਪੈਂਦੇ ਖਾਂ ਦੇ ਪਰ ਦਰਬਾਰ ਦੇ ਵਿੱਚ ਇੰਨੀ ਭੀੜ ਪਾਉਣ ਦੀ ਕੋਈ ਲੋੜ ਨਹੀਂ ਸੀ ਪੈਂਦੇ ਖਾਂ ਨੇ ਇੱਕ ਆਪਣੇ ਜਵਾਈ ਨੂੰ ਲਿਆ ਤੇ 2-4 ਜਿਹੜੇ ਮੋਹਰੀ ਸਨ 500 ਦੇ ਵਿੱਚੋਂ ਉਹਨਾਂ ਨੂੰ ਨਾਲ ਲਿਆ ਹੈ ਸਾਰੇ ਜਾਣੇ ਮਿਲ ਕੇ ਅੰਦਰ ਪ੍ਰਵੇਸ਼ ਕਰ ਗਏ ਸਭਾ ਦੇ
ਆਗੇ ਖਰੋ ਸਲਾਬਤ ਹੇਰਾ ਗਾਵੋ ਅਗਰ ਤਨ ਦਿਓ ਕੁਛ ਮੇਰਾ
ਬਾਦਸ਼ਾਹ ਦੇ ਤੱਕ ਪਹੁੰਚਣਾ ਇੰਨਾ ਆਸਾਨ ਨਹੀਂ ਸੀ ਕਾਫੀ ਸਾਰੀਆਂ ਡਿਉੜੀਆਂ ਸਨ ਜਿਨ੍ਹਾਂ ਦੇ ਵਿੱਚੋਂ ਲੰਘ ਕੇ ਫੇਰ ਬਾਦਸ਼ਾਹ ਦੇ ਸਾਹਮਣੇ ਪਹੁੰਚਿਆ ਜਾਂਦਾ ਸੀ ਜਦੋਂ ਥੋੜਾ ਜਾ ਅੱਗੇ ਗਏ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੱਗੇ ਸਲਾਵਤ ਖਾਂ ਖਲੋਤਾ ਹੋਇਆ ਸੀ ਜਿਨ੍ਹੇ ਬਾਦਸ਼ਾਹ ਨੂੰ ਜਾ ਕੇ ਅਰਜ਼ ਕੀਤੀ ਸੀ ਉਹ ਕਹਿੰਦਾ ਗਮੋ ਅਗਰ ਤਨ ਦਿਓ ਕੁਛ ਮੇਰਾ ਪੈਂਦੇ ਖਾਂ ਨੂੰ ਰੋਕ ਕੇ ਕਹਿੰਦਾ ਕਿ ਅੱਗੇ ਤਾਂ ਜਾਣ ਦਿੱਤਾ ਜਾਵੇਗਾ ਜੇਕਰ ਮੈਨੂੰ ਵੀ ਥੋੜਾ ਧਨ ਰਿਸ਼ਵਤ ਦੇ ਰੂਪ ਦੇ ਵਿੱਚ ਦਿੱਤਾ ਜਾਵੇਗਾ।
ਨਾ ਹੈ ਤਦੈ ਹੋ ਬਾਤ ਰੁਲਾਏ ਦਰਬ ਪੰਜ ਸੈਲੀ ਠਹਿਰਾਏ।
ਸਲਾਵਤ ਖਾਨ ਪੈਂਦੇ ਖਾਂ ਨੂੰ ਕਹਿੰਦਾ ਕਿ ਭਾਵੇਂ ਬਾਦਸ਼ਾਹ ਨੇ ਬੁਲਾਉਣ ਦਾ ਹੁਕਮ ਦਿੱਤਾ ਹੈ ਜੇਕਰ ਬਾਦਸ਼ਾਹ ਦੇ ਸਾਹਮਣੇ ਵੀ ਪਹੁੰਚ ਜਾਏਗਾ ਜੇਕਰ ਫਰਿਆਦ ਕਰ ਵੀ ਲਵੇਗਾ ਤੇ ਕਹਿੰਦਾ ਕਿ ਮੈਂ ਤੇਰੀ ਗੱਲ ਨੂੰ ਇਧਰ ਉਧਰ ਰੁਲਾ ਦਿਆਂਗਾ। 500 ਰੁਪਇਆ ਫਿਰ ਉਹ ਸਵੇਰੇ ਪੈਂਦੇ ਖਾਂ ਨੇ ਉਸ ਨੂੰ ਵੀ ਦਿੱਤਾ।
ਸ਼ਾਹ ਸਮੀਪ ਤਵੈ ਲੈ ਗਇਓ ਜਾ ਕਚਹਿਰੀ ਦਾਖਲ ਪਾਇਓ।
ਸਲਾਵਤ ਖਾਨ ਆਪਣੇ ਨਾਲ ਲੈ ਕੇ ਫਿਰ ਬਾਦਸ਼ਾਹ ਦੇ ਸਾਹਮਣੇ ਪਹੁੰਚਿਆ ਹੈ ਪੈਂਦੇ ਖਾਂ ਨੂੰ ਤੇ ਕਚਹਿਰੀ ਭਰੀ ਦੇ ਵਿੱਚ ਪੈਂਦੇ ਖਾਂ ਦਾਖਲ ਹੋਇਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਦੇਖ ਦੂਰ ਤੇ ਸ਼ਾਹ ਕੋ ਨਿਵ ਨਿਵ ਕਰਤ ਸਲਾਮ ਅਗਰ ਜਾਏ ਠਾਂਡੋ ਪਾਇਓ ਜੇਠਾ ਸਭਾ ਤਮਾਮ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਰੋਂ ਹੀ ਜਦੋਂ ਬਾਦਸ਼ਾਹ ਨੂੰ ਦੇਖਿਆ ਪੈਂਦੇ ਖਾਣੇ ਤੇ ਝੁਕ ਝੁਕ ਕੇ ਬਾਦਸ਼ਾਹ ਨੂੰ ਬੜੀਆਂ ਸਲਾਮਾਂ ਪੈਂਦੇ ਖਾਣੇ ਕੀਤੀਆਂ ਨੇ ਅੱਗੇ ਜਾ ਕੇ ਹੱਥ ਜੋੜ ਕੇ ਖਲੋ ਗਿਆ ਹੈ ਜਿੱਥੇ ਕਿ ਸਾਰੀ ਤਮਾਮ ਸਭਾ ਭਰੀ ਹੋਈ ਸੀ ਵੱਡਿਆਂ ਅਹਿਲਕਾਰਾਂ ਦੇ ਨਾਲ।
ਸੁੰਦਰ ਡੀਲ ਬਿਲੰਦ ਨਿਹਾਰਾ ਬਾਹ ਵਿਸਾਲ ਵੱਡੇ ਬਲ ਵਾਰਾ।
ਪੈਂਦੇ ਖਾਂ ਨੂੰ ਦੇਖਿਆ ਹੈ ਬਾਦਸ਼ਾਹ ਨੇ ਜਿਹਦਾ ਬਹੁਤ ਸੁੰਦਰ ਸਰੀਰ ਹੈ ਔਰ ਵੱਡਾ ਸਰੀਰ ਦੇਖਿਆ ਪੈਂਦੇ ਖਾਂ ਦਾ ਵੱਡੀਆਂ ਵੱਡੀਆਂ ਤੇ ਮਜ਼ਬੂਤ ਬਲ ਵਾਲੀਆਂ ਪੈਂਦੇ ਖਾਂ ਦੀਆਂ ਬਾਹਾਂ।
ਹਜ਼ਰਤ ਮੁਦਤ ਪਾਣੀ ਤਬ ਬਾਣੀ ਤੈ ਕੇ ਮਕੀਨ ਪੁਕਾਰ ਮਹਾਨੀ।
ਜਦੋਂ ਪੈਂਦੇ ਖਾਂ ਸਾਹਮਣੇ ਖਲੋਤਾ ਬਾਦਸ਼ਾਹ ਫਿਰ ਕਹਿੰਦਾ ਹੈ ਮੁਸਕਰਾ ਕੇ ਕਹਿੰਦਾ ਤੈ ਕੇ ਮਕੀਨ ਪੁਕਾਰ ਮਹਾਨੀ ਕਿ ਤੂੰ ਸਾਡੇ ਸਾਹਮਣੇ ਪੁਕਾਰ ਕਿਉਂ ਕੀਤੀ।
ਕਿਆ ਤੁਮ ਛੀਨਿਓ ਕਹਿ ਕਿਨ ਮਾਰਾ ਹੈ ਅਸ ਕੌਣ ਦਿਓ ਦੁੱਖ ਪਾਰਾ।
ਭਾਵੇਂ ਕਿ ਬਾਦਸ਼ਾਹ ਨੂੰ ਸਾਰਾ ਪਤਾ ਲੱਗ ਗਿਆ ਕਿ ਕਿਸ ਕਾਰਨ ਦੇ ਕਰਕੇ ਇਹ ਫਰਿਆਦ ਕਰਨ ਦੇ ਵਾਸਤੇ ਪਹੁੰਚਿਆ ਪਰ ਤਾਂ ਵੀ ਪੈਂਦੇ ਖਾਂ ਦੇ ਮੂੰਹੋਂ ਸੁਣਨਾ ਚਾਹੁੰਦਾ। ਕਹਿੰਦਾ ਕਿ ਦੱਸ ਕਿਸੇ ਨੇ ਤੇਰਾ ਕੁਝ ਖੋ ਲਿਆ ਹੈ ਜਾਂ ਕਿਸੇ ਨੇ ਤੈਨੂੰ ਮਾਰਿਆ ਹੈ ਐਸਾ ਕਿਹੜਾ ਵੱਡਾ ਦੁੱਖ ਭਾਰਾ ਵਿਆਪਿਆ ਕਿ ਤੂੰ ਮੇਰੇ ਦਰਬਾਰ ਦੇ ਵਿੱਚ ਪਹੁੰਚਿਆ।
ਸੁਣ ਪੈਂਦੇ ਕਰ ਜੋਰ ਬਖਾਨਾ ਹਰ ਗੋਵਿੰਦ ਮਮ ਸ਼ਤਰੂ ਮਹਾਨਾ।
ਹੱਥ ਜੋੜ ਕੇ ਪੈਂਦੇ ਖਾਂ ਕਹਿੰਦਾ ਹੇ ਬਾਦਸ਼ਾਹ ਸਲਾਮਤ ਹਿੰਦੂਆਂ ਦਾ ਜਿਹੜਾ ਗੁਰੂ ਹਰਗੋਬਿੰਦ ਹੈ ਉਹ ਸਾਰਿਆਂ ਤੋਂ ਵੱਡਾ ਮੇਰਾ ਵੈਰੀ।
ਕਰਤ ਚਾਕਰੀ ਰਿਪ ਬਹੁ ਹਨੇ ਠਾਣਤ ਜੰਗ ਕੀਨ ਬਲ ਕਨੇ।
ਕਹਿੰਦਾ ਕਿ ਮੈਂ ਉਸ ਦੀ ਪਹਿਲੇ ਸਮੇਂ ਦੇ ਵਿੱਚ ਨੌਕਰੀ ਕਰਦਾ ਹੁੰਦਾ ਸਾਂ। ਕਹਿੰਦਾ ਕਿ ਬਹੁਤੇ ਸਾਰੇ ਮੈਂ ਵੈਰੀ ਮਾਰੇ ਨੇ ਜਦੋਂ ਮੈਂ ਗੁਰੂ ਵਾਲੇ ਪਾਸਿਓਂ ਜੰਗ ਲੜਿਆ ਜੰਗ ਦੇ ਵਿੱਚ ਵੱਡੇ ਤੁਹਾਡੇ ਸੂਰਮਿਆਂ ਨੂੰ ਮੈਂ ਮਾਰ ਮੁਕਾਇਆ।
ਮਮ ਬਾਹਣ ਕੇ ਹੋਏ ਅਲੰਬ ਤੁਮਰੇ ਲਸ਼ਕਰ ਹਨੇ ਕਦੰਬ।
ਕਹਿੰਦਾ ਕਿ ਮੇਰੀਆਂ ਬਾਹਾਂ ਦੇ ਜ਼ੋਰ ਦੇ ਨਾਲ ਗੁਰੂ ਨੇ ਤੁਹਾਡੀ ਵੱਡੀ ਫੌਜ ਨੂੰ ਕਈ ਵਾਰੀ ਮਾਰ ਮੁਕਾਇਆ।
ਬੜੀ ਬੜੀ ਮੈਂ ਜੋਖੋਂ ਖਾਏ ਲਈ ਫਤਿਹ ਬਹੁ ਜਸ ਉਪ ਜਾਏ।
ਕਹਿੰਦਾ ਕਿ ਵੱਡੇ ਵੱਡੇ ਖਤਰੇ ਦੇ ਵਿੱਚ ਬਹਿ ਕੇ ਜੋਖਮ ਉਠਾ ਕੇ ਮੈਂ ਜੰਗਾਂ ਨੂੰ ਲੜਿਆ ਤੇ ਜੰਗ ਦੇ ਵਿੱਚ ਜਿੱਤ ਦੀ ਪ੍ਰਾਪਤੀ ਕਰਕੇ ਆਪਣੇ ਜਸ ਨੂੰ ਖੱਟਿਆ।
ਤਿਸ ਕੋਏ ਨਾਮ ਮੁਝ ਦੀਨੋ ਆਯਦ ਬਸਤ੍ਰ ਛੀਨ ਕਰ ਲੀਨੋ।
ਪਰ ਪੈਂਦੇ ਖਾਂ ਕਹਿੰਦਾ ਹੇ ਬਾਦਸ਼ਾਹ ਸਲਾਮਤ ਮੈਨੂੰ ਉਸ ਨੇ ਇਸ ਤਰ੍ਹਾਂ ਦਾ ਇਨਾਮ ਦਿੱਤਾ ਹੈ ਕਿ ਮੇਰੇ ਸ਼ਸਤਰਾਂ ਤੇ ਵਸਤਰਾਂ ਨੂੰ ਗੁਰੂ ਨੇ ਖੋ ਲਿਆ ਪਾਵ ਕੇ ਚੰਗਾ ਮੈਨੂੰ ਉਸ ਨੇ ਇਨਾਮ ਦਿੱਤਾ।
ਜਾਟ ਗਵਾਰਨ ਤੇ ਮਰਵਾਯੋ ਤੁਮਰੋ ਤ੍ਰਾਸ ਤਨਕ ਨਹੀਂ ਪਾਇਓ।
ਪੈਂਦੇ ਖਾਂ ਕਹਿੰਦਾ ਕਿ ਆਪਣੇ ਸਿੱਖਾਂ ਜੱਟਾਂ ਗਵਾਰਾਂ ਦੇ ਕੋਲੋਂ ਮੈਨੂੰ ਜੁੱਤੀਆਂ ਮਰਵਾਈਆਂ, ਮੈਨੂੰ ਮਾਰ ਮਰਵਾਈ, ਤੁਮਰੋ ਤਰਾਸ ਤਨਕ ਨਹੀਂ ਪਾਇਓ। ਇਹ ਬਾਦਸ਼ਾਹ ਸਲਾਮਤ, ਤੁਹਾਡਾ ਵੀ ਡਰ ਗੁਰੂ ਨੇ ਰੱਤੀ ਜਿਨਾ ਧਾਰਨ ਨਹੀਂ ਕੀਤਾ।
ਜਬ ਰਾਵਰ ਕੀ ਦਈ ਦੁਹਾਈ, ਸੁਣ ਬਹੁਤੀ ਤਵ ਮਾਰ ਕਰਾਈ।
ਪੂਰਾ ਮਸਾਲਾ ਲਾ ਰਿਹਾ ਪੈਂਦੇ ਖਾਂ ਤਾਂ ਕਿ ਬਾਦਸ਼ਾਹ ਦੀ ਗੱਲ ਦੇ ਉੱਤੇ ਯਕੀਨ ਕਰ ਲੈ। ਕਹਿੰਦਾ ਕਿ ਬਾਦਸ਼ਾਹ ਸਲਾਮਤ, ਮੈਂ ਜਦੋਂ ਇਹ ਗੱਲ ਆਖੀ ਕਿ ਜੇਕਰ ਮੇਰੇ ਨਾਲ ਵਧੀਕੀ ਕਰੋਗੇ ਤੇ ਮੈਂ ਬਾਦਸ਼ਾਹ ਦੇ ਅੱਗੇ ਪੁਕਾਰੂ ਬਣਾਂਗਾ, ਕਹਿੰਦਾ ਜਦੋਂ ਤੁਹਾਡਾ ਨਾਂ ਲਿਆ ਉਸ ਤੋਂ ਬਾਅਦ ਤੇ ਉਹਨਾਂ ਨੇ ਖਿੱਚ ਕੇ ਹੋਰ ਵੀ ਜ਼ਿਆਦਾ ਮੈਨੂੰ ਮਾਰ ਮਾਰੀ।
ਜਿਤ ਕਚਮ ਗੁਰ ਕੇ ਸੰਗ ਰਹਿ, ਮਾਮ ਸਮ ਅਪਰ ਨ ਬਲ ਮੈਂ।
ਪੈਂਦੇ ਖਾਂ ਕਹਿੰਦਾ ਹੈ ਬਾਦਸ਼ਾਹ ਨੂੰ ਕਿ ਜਿੰਨੀ ਕੁ ਫੌਜ ਗੁਰੂ ਦੇ ਕੋਲ ਹੈ ਉਹਨਾਂ ਦੇ ਵਿੱਚੋਂ ਗੁਰੂ ਦਾ ਕੋਈ ਵੀ ਐਡਾ ਵੱਡਾ ਸੂਰਮਾ ਨਹੀਂ ਹੈ ਕਿ ਜਿਹੜਾ ਮੇਰੀ ਬਰਾਬਰੀ ਦਾ ਹੋਵੇ।
ਸੁਣਤ ਕੁਤਬ ਖਾਂ ਕੈਤ ਬਣਾਏ, ਇਸ ਕੋ ਨਾਮ ਰਹੋ ਬਿਦਤਾਏ।
ਯਾਦ ਰੱਖਣ ਦੀ ਇਹ ਲੋੜ ਹੈ ਕਿ ਸਤਿਗੁਰਾਂ ਵਾਲੇ ਪਾਸੇ ਦਾ ਪੱਖ ਪੂਰਨ ਦੇ ਵਾਸਤੇ ਹੁਣ ਵਜ਼ੀਰ ਖਾਂ ਸਭਾ ਦੇ ਵਿੱਚ ਮੌਜੂਦ ਨਹੀਂ ਹੈ, ਦੂਸਰੇ ਪਾਸੇ ਪੈਂਦੇ ਖਾਂ ਦਾ ਪੱਖ ਪੂਰਾ ਕਰਨ ਦੇ ਵਾਸਤੇ ਉਹਦਾ ਭਰਾ ਕੁਤਬ ਖਾਂ ਜ਼ਰੂਰ ਸ਼ਾਮਲ ਹੈ। ਜਦੋਂ ਇੰਨੀਆਂ ਕੁ ਗੱਲਾਂ ਆਖੀਆਂ ਪੈਂਦੇ ਖਾਂ ਨੇ ਤੇ ਲਾਗੋਂ ਹੀ ਫਿਰ ਕੁਤਬ ਖਾਂ ਸਹਾਇਤਾ ਕਰਨ ਦੇ ਵਾਸਤੇ ਬੋਲਿਆ, ਕਹਿੰਦਾ ਜੀ ਇਸ ਕੋ ਨਾਮ ਰਹਿਓ ਬਿਦਤਾਏ। ਵਾਕਿਆ ਹੀ ਹੇ ਬਾਦਸ਼ਾਹ ਸਲਾਮਤ, ਇਹ ਗੱਲਾਂ ਠੀਕ ਕਰਦਾ, ਇਹਦੀ ਜਿਹੜੀ ਤਾਕਤ ਦੀ ਧਾਂਕ ਹੈ ਨਾ ਉਹ ਤੇ ਬੜੀ ਮਸ਼ਹੂਰ ਹੈ।
ਰਣ ਮੈਂ ਭਰਾ ਕੰਮ ਕਰੇ ਵਡੇਰੇ, ਖੜਕ ਖਤੰਗਣ ਹਤੇ ਕਨੇਰੇ।
ਪੈਂਦੇ ਖਾਂ ਦੀ ਸਿਫਤ ਕਰਦਾ ਹੈ ਕੁਤਬ ਖਾਂ, ਕਹਿੰਦਾ ਕਿ ਬਾਦਸ਼ਾਹ ਸਲਾਮਤ ਰਣ ਭੂਮੀ ਦੇ ਵਿੱਚ ਬੜਾ ਪੁਰਸ਼ਾਰਥ ਕਰਕੇ ਵਿਖਾਉਂਦਾ, ਬੜਾ ਪਰਾਕਰਮ ਕਰਕੇ ਵਿਖਾਉਂਦਾ। ਪੈਂਦੇ ਖਾਂ ਤਲਵਾਰ ਦਾ ਤੇ ਤੀਰ ਅੰਦਾਜ਼ੀ ਦਾ ਚੰਗਾ ਮਾਹਰ ਹੈ।
ਅਬ ਹਜ਼ੂਰ ਇਸ ਡੀਲ ਨਿਹਾਰੋ, ਅਪਰ ਮਨਿੰਦ ਨ ਕੋਈ ਬੇਚਾਰੋ।
ਤੇ ਕਹਿੰਦਾ ਹੇ ਹਜ਼ੂਰ, ਤੁਹਾਡੇ ਸਾਹਮਣੇ ਖਲੋਤਾ ਹੈ, ਇਸ ਦੇ ਸਰੀਰ ਨੂੰ ਦੇਖ ਕੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹਦੀ ਬਰਾਬਰੀ ਦਾ ਹੋਰ ਕੋਈ ਵੀ ਨਹੀਂ ਲੱਗਦਾ। ਵਿਚਾਰ ਕਰਕੇ ਦੇਖ ਲਓ ਕਿ ਸਰੀਰ ਕਿੰਨਾ ਵਧੀਆ ਹੈ।
ਆਇਦ ਵਿਦਿਆ ਜਾਣਤ ਸਾਰੀ, ਨਿਜ ਬਚਾਏ ਦੇ ਰਿਪਨ ਪ੍ਰਹਾਰੀ।
ਕੁਤਬ ਖਾਂ ਕਹਿੰਦਾ ਹੈ ਕਿ ਜਿਸ ਤਰ੍ਹਾਂ ਸਰੀਰ ਦਾ ਮਜ਼ਬੂਤ ਹੈ, ਇਸੇ ਤਰੀਕੇ ਦੇ ਨਾਲ ਸ਼ਸਤਰ ਵਿਦਿਆ ਦਾ ਵੀ ਵੱਡਾ ਜਾਣੂ ਹੈ। ਆਪਣੇ ਆਪ ਦਾ ਬਚਾਅ ਕਰਕੇ ਵੈਰੀਆਂ ਦੇ ਉੱਤੇ ਪ੍ਰਹਾਰ ਕਰਨਾ ਇਹ ਭਲੀ ਪ੍ਰਕਾਰ ਜਾਣਦਾ ਹੈ।
ਨਾਰੀ ਉਠਾਏ ਪਟ ਕੈ ਛਿਤ ਮਾਹੀ, ਇਮ ਕਿਮ ਅਰਨ ਦੇਹ ਬਲ ਬਾਹੀ।
ਕਹਿੰਦਾ ਹੈ ਕੁਤਬ ਖਾਂ ਕਿ ਇਹਦੇ ਵਿੱਚ ਇੰਨਾ ਜ਼ੋਰ ਹੈ ਕਿ ਵੈਰੀ ਨੂੰ ਚੁੱਕ ਕੇ ਪਟਕ ਕੇ ਥੱਲੇ ਧਰਤੀ ਦੇ ਉੱਤੇ ਸੁੱਟ ਦਿੰਦਾ ਹੈ। ਇਹ ਕਿਮ ਅਰਨ ਦੇਹ ਬਲ ਬਾਹੀ, ਭਾਵ ਕੇ ਕਿਵੇਂ ਅੜਨ ਦਿੰਦਾ ਹੈ, ਬਾਹਾਂ ਦੇ ਬਲ ਦੇ ਨਾਲ ਧੱਕ ਕੇ ਥੱਲੇ ਸੁੱਟ ਦਿੰਦਾ ਹੈ, ਇਹਦੇ ਨਾਲ ਕਿਵੇਂ ਕੋਈ ਅੜ ਸਕਦਾ ਹੈ।
ਰਣ ਬਾਤਣ ਤੇ ਹਜ਼ਰਤ ਟਰਿਓ, ਬਹੁਰ ਬੂਝ ਬੇ ਹੱਸ ਕੇ ਕਰਿਓ।
ਜਦੋਂ ਪੈਂਦੇ ਖਾਂ ਨੇ ਆਪਣੇ ਬਾਰੇ ਦੱਸਿਆ, ਇਸ ਤੋਂ ਇਲਾਵਾ ਕੁਤਬ ਖਾਂ ਨੇ ਵੀ ਪੈਂਦੇ ਖਾਂ ਦੀ ਤਾਕਤ ਤੋਂ ਜਾਣੂ ਕਰਵਾਇਆ ਬਾਦਸ਼ਾਹ ਨੂੰ। ਕਵੀ ਜੀ ਲਿਖਦੇ ਨੇ ਕਿ ਗੱਲਾਂ ਨੂੰ ਸੁਣ ਕੇ ਬਾਦਸ਼ਾਹ ਪ੍ਰਸੰਨ ਹੋਇਆ ਤੇ ਹੱਸ ਕੇ ਫਿਰ ਬਾਦਸ਼ਾਹ ਇਸ ਤਰ੍ਹਾਂ ਕਹਿੰਦਾ,
ਕਹਿੰਦਾ ਕਹਾਂ ਕਹਾਂ ਕਹੋ ਜੰਗ ਪਰੇ ਹੈ, ਕਿਮ ਗੁਰ ਦਿਸ਼ਾ ਪ੍ਰਹਾਰ ਕਰੇ ਹੈ।
ਪੈਂਦੇ ਖਾਂ ਨੂੰ ਕਹਿੰਦਾ ਕਿ ਦੱਸ ਕਿੱਥੇ ਕਿੱਥੇ ਜੰਗ ਦੇ ਵਿੱਚ ਤੂੰ ਲੜਿਆ ਹੈ ਤੇ ਕਿਸ ਤਰੀਕੇ ਦੇ ਨਾਲ ਗੁਰੂ ਵਾਲੇ ਪਾਸਿਓਂ ਤੂੰ ਸਾਡੀ ਸੈਨਾ ਦੇ ਉੱਤੇ ਪ੍ਰਹਾਰ ਕੀਤਾ।
ਤਵ ਪੈਂਦੇ ਕੈ ਸਕਲ ਸੁਣਾਏ, ਮੁਗਲ ਸਖਾਂ ਸੈਨਾ ਯੁੱਤ ਕਾਏ।
ਪੈਂਦੇ ਖਾਂ ਫਿਰ ਸਾਰਾ ਸੁਣਾਉਣ ਲੱਗਾ ਹੈ ਪ੍ਰਸੰਗ, ਕਹਿੰਦਾ ਕਿ ਜਦੋਂ ਮੁਗਲ ਸਖਾਂ ਚੜ ਕੇ ਗਿਆ ਸੀ ਉਸ ਵੇਲੇ ਸੈਨਾ ਦੇ ਸਮੇਤ ਉਹਦਾ ਕਾਤ ਕੀਤਾ।
ਗੁਰਪੁਰ ਮੈਂ ਸੰਗਰਾਮ ਉਧਾਰੇ, ਤਹਿ ਮੈਂ ਜੀਤ ਲੀਨ ਗਣ ਮਾਰੇ।
ਕਹਿੰਦਾ ਕਿ ਗੁਰੂ ਦੀ ਪੁਰੀ ਦੇ ਵਿੱਚ ਭਾਵ ਕੇ ਅੰਮ੍ਰਿਤਸਰ ਨਗਰੀ ਦੇ ਵਿੱਚ ਜਦੋਂ ਸੰਗਰਾਮ ਹੋਇਆ ਤੇ ਮੈਂ ਬਹੁਤ ਵੱਡਾ ਪੁਰਸ਼ਾਰਥ ਕਰਕੇ ਜਿੱਤ ਦੀ ਪ੍ਰਾਪਤੀ ਕੀਤੀ, ਬਹੁਤਿਆਂ ਨੂੰ ਮਾਰੇ।
ਪੁਣੇ ਰੋਹੇਲਾ ਗ੍ਰਾਮ ਮਜਾਰਾ ਲੇ ਦਲ ਅਬਦਲ ਖਾਨ ਸਿਧਾਰਾ।
ਤੇ ਪੈਂਦੇ ਖਾਂ ਕਹਿੰਦਾ ਕਿ ਫੇਰ ਰੋਹੇਲੇ ਪਿੰਡ ਦੇ ਵਿੱਚ ਜੰਗ ਹੋਇਆ, ਲੇ ਦਲ ਅਬਦਲ ਖਾਨ ਸਿਧਾਰਾ ਤੁਹਾਡੇ ਵਾਲੇ ਪਾਸਿਓਂ ਵੱਡੀ ਫੌਜ ਨੂੰ ਲੈ ਕੇ ਗਿਆ ਸੀ ਅਬਦਲ ਖਾਨ।
ਤਾਹਾਂ ਜੋਧਿਆ ਸੋ ਕੁਝ ਪਾਇਓ, ਹਟ ਜੀਵਤ ਕੋ ਗ੍ਰਹਿ ਨਹੀਂ ਗਇਓ।
ਕਹਿੰਦਾ ਕਿ ਉਸ ਯੁੱਧ ਦੇ ਵਿੱਚ ਮੈਂ ਪਰਾਕਰਮ ਦੇ ਨਾਲ ਲੜਿਆ, ਇਸ ਤਰ੍ਹਾਂ ਦਾ ਵੱਡਾ ਭਿਆਨਕ ਯੁੱਧ ਉੱਥੇ ਮਚਿਆ ਕਿ ਜਿਉਂਦਾ ਹੋਇਆ ਕੋਈ ਵੀ ਘਰ ਨੂੰ ਨਹੀਂ ਪਰਤੇ।
ਤਾਹ ਪੁਰਸ਼ਾਰਥ ਕੀਨ ਕਨੇਰਾ, ਫਤਿਹ ਲਈ ਜਸ ਪਸਰਿਓ ਮੇਰਾ।
ਕਹਿੰਦਾ ਕਿ ਉੱਥੇ ਵੀ ਪਰਾਕਰਮ ਕਰਕੇ ਜਿੱਤ ਦੀ ਪ੍ਰਾਪਤੀ ਕੀਤੀ ਤੇ ਮੇਰਾ ਜਸ ਬਹੁਤ ਹੀ ਜ਼ਿਆਦਾ ਫੈਲਿਆ।
ਪੁਨ ਰਾਵਰ ਕੇ ਤੁਰੰਗ ਚੁਰਾਏ, ਲਲਾ ਬੇਗ ਜੁਤ ਕੰਬਰ ਤਾਏ।
ਕਹਿੰਦਾ ਕਿ ਇਸ ਤੋਂ ਬਾਅਦ ਫੇਰ ਤੁਹਾਡੇ ਘੋੜੇ ਚੋਰੀ ਕਰਵਾਏ ਗੁਰੂ ਨੇ ਤੇ ਲਲਾ ਬੇਗ ਤੇ ਕੰਬਰ ਬੇਗ ਇਹ ਚੜ ਕੇ ਸੂਰਮੇ ਸਾਡੇ ਤੇ ਗਏ।
ਤਹ ਮੈਂ ਕਰੀ ਲਥੇਰ ਪਥੇਰਾ, ਕਾਟਿਓ ਰਾਵਰ ਕਟਕ ਬਡੇਰਾ।
ਕਹਿੰਦਾ ਕਿ ਉਸ ਯੁੱਧ ਦੇ ਵਿੱਚ ਵੀ ਮੈਂ ਬੜੀ ਲਥੇਰ ਪਥੇਰ ਮਚਾਈ, ਤੁਹਾਡੀ ਫੌਜ ਨੂੰ ਕੱਟ ਕੱਟ ਕੇ ਸੁੱਟ ਦਿੱਤਾ।
ਕਹਿੰਦਾ ਫਤਿਹ ਲਈ ਮੈਂ ਤਿੰਨੋ ਵਾਰੀ, ਹਰ ਗੋਬਿੰਦ ਅਬ ਚਿੰਤ ਵਿਸਾਰੀ।
ਕਹਿੰਦਾ ਕਿ ਤਿੰਨਾਂ ਯੁੱਧਾਂ ਦੇ ਵਿੱਚ ਫਤਿਹ ਦੀ ਪ੍ਰਾਪਤੀ ਕੀਤੀ ਹੈ, ਜਿੱਤ ਨੂੰ ਹਾਸਲ ਕੀਤਾ ਤੇ ਹੁਣ ਜਿਹੜਾ ਹਰਗੋਬਿੰਦ ਗੁਰੂ ਹੈ ਨਾ ਉਹ ਬਿਲਕੁਲ ਵੀ ਚਿੰਤਾ ਤੋਂ ਹੀਣਾ ਹੋ ਗਿਆ। ਯਾਦ ਰੱਖਣ ਦੀ ਇਹ ਲੋੜ ਹੈ ਕਿ ਸਰਾਸਰ ਪੈਂਦੇ ਖਾਂ ਝੂਠ ਬੋਲੇ, ਕਿਉਂਕਿ ਹੁਣ ਤੱਕ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸ਼ਾਹੀ ਫੌਜ ਦੇ ਨਾਲ ਤਿੰਨ ਯੁੱਧ ਹੋਏ ਨੇ। ਅੰਮ੍ਰਿਤਸਰ ਵਾਲੇ ਯੁੱਧ ਦੇ ਵਿੱਚ ਸਿਰਫ ਪੈਂਦੇ ਖਾਂ ਸਤਿਗੁਰਾਂ ਦੇ ਵੱਲੋਂ ਲੜਿਆ ਸੀ, ਰੋਹੇਲੇ ਦਾ ਯੁੱਧ ਤੇ ਜਿਹੜਾ ਦੂਸਰਾ ਹੁਣ ਯੁੱਧ ਹੋਇਆ, ਇਹਨਾਂ ਦੋਵਾਂ ਯੁੱਧਾਂ ਦੇ ਵਿੱਚ ਪੈਂਦੇ ਖਾਂ ਬਿਲਕੁਲ ਸ਼ਾਮਲ ਨਹੀਂ ਸੀ, ਪਰ ਆਪਣੇ ਆਪ ਦੀ ਬਹਾਦਰੀ ਨੂੰ ਜਨਾਉਣ ਦੇ ਵਾਸਤੇ ਇਹ ਕਹਿ ਰਿਹਾ ਕਿ ਤਿੰਨਾਂ ਯੁੱਧਾਂ ਦੇ ਵਿੱਚ ਮੈਂ ਸ਼ਾਮਲ ਸਾਂ ਔਰ ਮੇਰੇ ਪਰਾਕਰਮ ਦੇ ਨਾਲ ਹੀ, ਮੇਰੀ ਬਹਾਦਰੀ ਦੇ ਨਾਲ ਹੀ ਜਿੱਤ ਦੀ ਪ੍ਰਾਪਤੀ ਹੋਈ ਗੁਰੂ ਨੂੰ। ਕਹਿੰਦਾ ਕਿ ਗੁਰੂ ਹੁਣ ਹੰਕਾਰਿਆ ਗਿਆ, ਉਹਨੂੰ ਚਿੰਤਾ ਹੀ ਤੇਰੀ ਦੂਰ ਹੋ ਗਈ।
ਕਰ ਮੇਰੋ ਤ੍ਰਿਸਕਾਰ ਨਿਕਾਰਾ, ਦਰ ਬਚਾ ਕਰੀ ਜਾਣ ਉਦਾਰਾ।
ਪੈਂਦੇ ਖਾਂ ਕਹਿੰਦਾ ਕਿ ਮੇਰਾ ਤ੍ਰਿਸਕਾਰ ਕਰਕੇ, ਮੇਰਾ ਨਿਰਾਦਰ ਕਰਕੇ ਉਹਨੇ ਮੈਨੂੰ ਆਪਣੇ ਦਰਬਾਰ ਦੇ ਵਿੱਚੋਂ ਕੱਢ ਦਿੱਤਾ। ਕਹਿੰਦਾ ਦਰਬ ਚਾਕਰੀ ਜਾਣ ਉਦਾਰਾ, ਹੋ ਸਕਦਾ ਕਿ ਮੈਨੂੰ ਨੌਕਰੀ ਦਾ ਧਨ ਗੁਰੂ ਨੂੰ ਬਹੁਤਾ ਦੇਣਾ ਪੈਂਦਾ, ਇਸ ਕਰਕੇ ਮੈਨੂੰ ਉਹ ਕੱਢਣ ਦੀ ਚਾਹ ਕਰਦਾ ਹੋਵੇ।
ਚਾਕਰ ਹੋ ਤੋ ਅਦਬ ਮੈਂ ਰਾਖਾ, ਨਹੀਂ ਸਨ ਮੁਖ ਕੁਛ ਉੱਤਰ ਭਾਖਾ।
ਬਾਦਸ਼ਾਹ ਨੂੰ ਪੈਂਦੇ ਖਾਂ ਕਹਿੰਦਾ ਕਿ ਮੈਂ ਉਸਦਾ ਚਾਕਰ ਸਾਂ, ਉਹਦੀ ਨੌਕਰੀ ਕਰਦਾ ਸਾਂ, ਇਸ ਕਰਕੇ ਮੈਂ ਉਸ ਗੁਰੂ ਦਾ ਅਦਬ ਰੱਖਿਆ, ਹੁਣ ਤੱਕ ਨਹੀਂ ਸਨਮੁਖ ਕੁਛ ਉੱਤਰ ਪਾਖਾ। ਭਾਵੇਂ ਕਿ ਉਹਨੇ ਕਿੰਨੀ ਵਧੀਕੀ ਮੇਰੇ ਨਾਲ ਕੀਤੀ, ਪਰ ਮੈਂ ਮੋੜਵਾਂ ਕੋਈ ਵੀ ਗੁਰੂ ਨੂੰ ਸਾਹਮਣੇ ਉੱਤਰ ਨਹੀਂ ਦਿੱਤਾ।
ਨਤ ਗੁਰ ਹੋ ਤੋ ਅਗਰ ਮਮ ਐਸੇ, ਤੋਰਤ ਗਰੀਬ ਕਾਕਰੀ ਜੈਸੇ।
ਕਹਿੰਦਾ ਕਿ ਮੈਂ ਉਸਦੀ ਨੌਕਰੀ ਕਰਦਾ ਸਾਂ, ਇਸ ਕਰਕੇ ਮੈਂ ਉਹਦੀ ਵਧੀਕੀ ਨੂੰ ਸਹਾਰਿਆ, ਅੱਗੋਂ ਕੋਈ ਜਵਾਬ ਨਾ ਦਿੱਤਾ, ਪਰ ਕਹਿੰਦਾ ਜੇਕਰ ਮੈਂ ਉਹਦੀ ਨੌਕਰੀ ਨਾ ਕਰਦਾ ਹੁੰਦਾ ਤੇ ਗੁਰੂ ਸਾਹਮਣੇ ਮੇਰੇ ਕੀ ਚੀਜ਼ ਸੀ, ਮੈਂ ਉਸਦੀ ਧੌਣ ਇਸ ਤਰੀਕੇ ਦੇ ਨਾਲ ਤੋੜ ਦਿੰਦਾ ਜਿਵੇਂ ਕਿ ਖੱਖੜੀ ਨੂੰ ਤੋੜ ਕੇ ਸੁੱਟ ਦੇਈਦਾ।
ਦੇਤ ਬਗਾਇ ਨ ਲਾਵਤ ਬਾਰੀ, ਗਿਰਤ ਸੀਸ ਜਿਮ ਫਲ ਟੁੱਟ ਡਾਰੀ।
ਕਹਿੰਦਾ ਕਿ ਗੁਰੂ ਦੇ ਧੜ ਤੋਂ ਸਿਰ ਨੂੰ ਲਾ ਕੇ ਗੁਰੂ ਦੇ ਨੂੰ ਇਸ ਤਰ੍ਹਾਂ ਮੈਂ ਜ਼ਮੀਨ ਦੇ ਉੱਤੇ ਸੁੱਟ ਦੇਣਾ ਸੀ ਜਿਸ ਤਰ੍ਹਾਂ ਕਿ ਪੱਕਿਆ ਹੋਇਆ ਫਲ ਟਾਹਣੀ ਦੇ ਨਾਲੋਂ ਟੁੱਟ ਕੇ ਥੱਲੇ ਡਿੱਗ ਪੈਂਦਾ, ਇਸ ਤਰ੍ਹਾਂ ਗੁਰੂ ਦਾ ਮੈਂ ਨਾਸ਼ ਕਰ ਦੇਣਾ ਸੀ, ਪਰ ਮੈਂ ਤੇ ਉਹਦੀ ਨੌਕਰੀ ਕਰਦਾ ਸੀ ਇਸ ਕਰਕੇ ਸਾਹਮਣੇ ਕੁਝ ਬੋਲਿਆ ਹੀ ਨਾ।
ਅਬ ਆਵਣ ਕੇ ਹੇਤ ਬਤਾਵੋ, ਤੁਮ
ਸਹਾਇ ਤੇ ਬਦਲਾ ਪਾਵੋ। ਇਸ ਤੋਂ ਬਾਅਦ ਪੈਂਦੇ ਖਾਂ ਕਹਿੰਦਾ ਕਿ ਹੁਣ ਤੁਹਾਡੇ ਕੋਲ ਆਉਣ ਦਾ ਮੈਂ ਕਾਰਨ ਬਿਆਨ ਕਰਦਾ ਹਾਂ ਕਿ ਕਿਸ ਕਾਰਨ ਦੇ ਵਾਸਤੇ ਮੈਂ ਤੁਹਾਡੇ ਕੋਲ ਪਹੁੰਚਿਆ। ਕਹਿੰਦਾ ਤੁਮ ਸਹਾਇ ਤੇ ਬਦਲਾ ਪਾਵੋ, ਮੈਂ ਤੁਹਾਡੀ ਸਹਾਇਤਾ ਦੀ ਪ੍ਰਾਪਤੀ ਕਰਕੇ ਗੁਰੂ ਤੋਂ ਬਦਲਾ ਲੈਣਾ ਚਾਹੁੰਦਾ ਹਾਂ। ਇਸ ਤਰੀਕੇ ਦੇ ਨਾਲ ਉਸ ਵੇਲੇ ਪੈਂਦੇ ਖਾਂ ਨੇ ਫਰਿਆਦ ਕੀਤੀ ਕਚਹਿਰੀ ਦੇ ਵਿੱਚ ਜਾ ਕੇ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੇ ਹਿਸਾਬ ਦੇ ਨਾਲ ਇਸ ਤਰੀਕੇ ਦੇ ਨਾਲ ਇਸ ਵਾਰਤਾ ਨੂੰ ਪੇਸ਼ ਕਰਦੇ ਨੇ।
ਪੈਂਦੇ ਖਾਂ ਦੀ ਮੌਤ ਸੀ ਆਈ ਨੇੜੇ, ਉਹਦਾ ਰੱਬ ਸਬੱਬ ਬਣਾਇਆ ਜੀ। ਖਾਂ ਵਜ਼ੀਰ ਤਾਂ ਸਿੰਧ ਨੂੰ ਚਲਾ ਗਿਆ, ਕੁਤਬ ਖਾਂ ਲਾਹੌਰ ਵਿੱਚ ਆਇਆ ਜੀ। ਉਸ ਵੱਡੀਆਂ ਚੀਰੇ ਚੜਾ ਕਰਕੇ ਵਜ਼ੀਰ ਆਜ਼ਮ ਨੂੰ ਟੇਟੇ ਲਾਇਆ ਜੀ। ਉਹਦੀ ਰਾਹੀਂ ਫਰਿਆਦ ਸੁਣਾਉਣੇ ਨੂੰ ਪੈਂਦੇ ਖਾਂ ਤਾਈ ਪੇਸ਼ ਕਰਾਇਆ ਜੀ। ਪੈਂਦਾ ਬਾਦਸ਼ਾਹ ਦੇ ਅੱਗੇ ਪੇਸ਼ ਹੋਇਆ, ਝੂਠ ਮੂਠ ਹੀ ਜੋੜ ਸੁਣਾਇਆ ਜੀ। ਮੇਰੀ ਗੁਰੂ ਨੇ ਕੀਤੀ ਬੇਇੱਜ਼ਤੀ, ਹੈ ਦੀਨ ਮਜ਼ਬੀ ਪੱਖ ਵਧਾਇਆ ਜੀ। ਮੈਂ ਹੁਣ ਤੱਕ ਉਹਦੀ ਮਦਦ ਕੀਤੀ, ਤਿੰਨਾਂ ਜੰਗਾਂ ਦੇ ਵਿੱਚ ਜਿਤਾਇਆ ਜੀ। ਨਿਰੀਆਂ ਮੇਰੀਆਂ ਬਾਹਾਂ ਦੇ ਆਸਰੇ ਹੀ ਸ਼ਾਹੀ ਫੌਜ ਨੂੰ ਉਸ ਹਰਾਇਆ ਜੀ। ਮੈਂ ਮੋੜਿਆ ਕਈਆਂ ਵਧੀਕੀਆਂ ਤੋਂ, ਹੈ ਉਸ ਸੁਭਾਉ ਪਲਟਾਇਆ ਜੀ। ਬਣਿਆ ਮਜ਼ਬ ਇਸਲਾਮ ਦਾ ਪੱਕਾ ਵੈਰੀ, ਮੈਨੂੰ ਮੂਲੋਂ ਨਹੀਂ ਇਹ ਸੁਖਾਇਆ ਜੀ। ਵੈਰੀ ਬਣ ਮੇਰਾ ਹੋ ਗਿਆ ਮਾਰੂ, ਮੇਰੀ ਹੱਤਕ ਕਰ ਕਢਵਾਇਆ ਜੀ। ਬਦਲਾ ਲੈਣ ਦੇ ਲਈ ਕਰਤਾਰ ਸਿੰਘਾ ਮੈਂ ਪਾਸ ਹਜ਼ੂਰ ਦੇ ਆਇਆ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਕਹਿੰਦਾ ਹੈ ਬਾਦਸ਼ਾਹ ਨੂੰ ਪੈਂਦੇ ਖਾਂ ਕਿ ਹਜ਼ੂਰ ਦੇ ਪਾਸ ਤੁਹਾਡੇ ਕੋਲ ਮੈਂ ਇਸ ਕਰਕੇ ਆਇਆ ਹਾਂ ਕਿ ਮੈਂ ਤੁਹਾਡੀ ਸਹਾਇਤਾ ਦੇ ਨਾਲ ਗੁਰੂ ਤੋਂ ਆਪਣਾ ਬਦਲਾ ਲਾਂ।
ਇੱਕ ਤੁਰੰਗ ਰਾਵਣ ਕੋ ਮਰਿਓ, ਦੂਸਰੇ ਹੈ ਤੈਨੂੰ ਢਿੱਗ ਖਰਿਓ।
ਸਾਰੀਆਂ ਪੁਰਾਣੀਆਂ ਜਿਹੜੀਆਂ ਗੁੰਜਾਇਸ਼ਾਂ ਨੇ ਉਹਨਾਂ ਨੂੰ ਕੱਢਣ ਦਾ ਚਾਹ ਕਰਦਾ ਹੈ ਪੈਂਦੇ ਖਾਂ, ਤਾਂ ਕਿ ਹਰ ਇੱਕ ਤਰੀਕੇ ਦੇ ਨਾਲ ਸਤਿਗੁਰਾਂ ਦੀ ਵਧੀਕੀ ਬਾਦਸ਼ਾਹ ਨੂੰ ਯਾਦ ਕਰਵਾਈ ਜਾਵੇ। ਪੈਂਦੇ ਖਾਂ ਕਹਿੰਦਾ ਕਿ ਦੋ ਘੋੜੇ ਗੁਰੂ ਨੇ ਤੁਹਾਡੇ ਚੋਰੀ ਕਰਵਾਏ। ਬਿਧੀ ਚੰਦ ਨੂੰ ਆ ਕੇ ਕਹਿੰਦਾ ਕਿ ਇੱਕ ਘੋੜਾ ਤੇ ਰਣ ਭੂਮੀ ਦੇ ਵਿੱਚ ਮਰ ਗਿਆ, ਪਰ ਦੂਸਰਾ ਘੋੜਾ ਤੁਹਾਡਾ ਬਾਦਸ਼ਾਹ ਸਲਾਮਤ ਅਜੇ ਵੀ ਜਿਉਂਦਾ ਹੈ, ਜਿਹਦੇ ਉੱਤੇ ਗੁਰੂ ਸਵਾਰੀ ਕਰਦਾ ਹੈ।
ਹੈ ਸਮੇਤ ਗੁਰ ਕੋ ਗਹਿ ਲਿਆਵੋ, ਪਿੱਛੇ ਰਹਿਣ ਜੀਵ ਕਾ ਪਾਵੋ।
ਕਹਿੰਦਾ ਕਿ ਆਪਣੀ ਫੌਜ ਦੀ ਮੈਨੂੰ ਇਮਦਾਦ ਦਿਓ ਤੇ ਮੈਂ ਤੁਹਾਡੇ ਘੋੜੇ ਦੇ ਸਮੇਤ ਗੁਰੂ ਨੂੰ ਕੈਦ ਕਰਕੇ ਤੁਹਾਡੇ ਕੋਲ ਲਿਆ ਕੇ ਸੁੱਟ ਦੇਵਾਂਗਾ। ਪਿੱਛੇ ਰਹਿਣ ਜੀਵ ਕਾ ਪਾਵੋ, ਤੇ ਇਸ ਤੋਂ ਬਾਅਦ ਤੁਹਾਡੇ ਕੋਲ ਹੀ ਰਹਿ ਕੇ ਤੁਹਾਡੀ ਨੌਕਰੀ ਕਰਾਂਗਾ ਤੇ ਆਪਣੀ ਰੋਜ਼ੀ ਦਾ ਸਾਧਨ ਬਣਾਵਾਂਗਾ। ਇਸ ਤਰੀਕੇ ਦੇ ਨਾਲ ਬੜੀਆਂ ਸਾਰੀਆਂ ਗੱਲਾਂ ਪੁਰਾਣੀਆਂ ਉਸਨੇ ਬਾਦਸ਼ਾਹ ਨੂੰ ਯਾਦ ਦਵਾਈਆਂ। ਪੈਂਦੇ ਖਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ।
ਕੌਲਾਂ ਕੱਢ ਖੜੀ ਸ਼ਾਹੀ ਬਾਜ ਖੋਇਆ, ਜੰਗ ਕਰ ਨੁਕਸਾਨ ਪਹੁੰਚਾਏ ਉਸਨੇ। ਫੇਰ ਖਾਸ ਹਜ਼ੂਰ ਦੇ ਕਿਲੇ ਵਿੱਚੋਂ ਦੋ ਬੇਕੀਮਤੀ ਘੋੜੇ ਕਢਵਾਏ ਉਸਨੇ। ਬੜੇ ਬੜੇ ਬਹਾਦਰ ਖਾਨ ਉਮਰੇ, ਜੰਗ ਕਰਕੇ ਮਾਰ ਖਪਾਏ ਉਸਨੇ। ਆਕੀ ਵਿੱਚ ਪੰਜਾਬ ਦੇ ਹੋਏ ਰਿਹਾ, ਦਿਲੋਂ ਖੌਫ ਹਜ਼ੂਰ ਭੁਲਾਏ ਉਸਨੇ। ਦੇਸ ਵਿੱਚ ਫਤੂਰ ਮਚਾਇਆ ਪਾਰਾ, ਡਾਕੂ ਧਾੜਵੀ ਚੋਰ ਰਖਾਏ ਉਸਨੇ। ਸ਼ਾਹੀ ਤੇਰੀ ਦੇ ਵਿੱਚ ਕਰਤਾਰ ਸਿੰਘਾ, ਹੈਣ ਚੰਮ ਦੇ ਦਮ ਚਲਾਏ ਉਸਨੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਪੈਂਦੇ ਖਾਂ ਨੇ ਆਖਿਆ ਦੇਖੋ ਬਾਦਸ਼ਾਹ ਸਲਾਮਤ ਕਿੰਨੀਆਂ ਗੁਰੂ ਨੇ ਵਧੀਕੀਆਂ ਕੀਤੀਆਂ। ਕੌਲਾਂ ਨੂੰ ਕੱਢ ਕੇ ਲੈ ਗਿਆ, ਫਿਰ ਤੁਹਾਡੇ ਬਾਜ ਨੂੰ ਗੁਰੂ ਨੇ ਫੜ ਲਿਆ, ਜੰਗ ਕਰਕੇ ਵੱਡੇ ਉਸਨੇ ਤੁਹਾਨੂੰ ਨੁਕਸਾਨ ਪਹੁੰਚਾਏ ਨੇ। ਫਿਰ ਦੋ ਖਾਸ ਘੋੜੇ ਤੁਹਾਡੇ ਜਿਹੜੇ ਸੀ ਉਹ ਵੀ ਆਪਣੇ ਚੋਰ ਤੋਂ ਚੋਰੀ ਕਰਵਾ ਲਏ। ਬੜੇ ਵੱਡੇ ਵੱਡੇ ਜਿਹੜੇ ਖਾਨ ਬਹਾਦਰ ਜਨਰਲ ਸਨ ਉਹਨਾਂ ਨੂੰ ਗੁਰੂ ਨੇ ਜੰਗ ਭੂਮੀ ਦੇ ਵਿੱਚ ਮਾਰ ਦਿੱਤਾ। ਕਹਿੰਦਾ ਉਹ ਤੇ ਪੰਜਾਬ ਦੇ ਵਿੱਚ ਫਤੂਰ ਮਚਾ ਰਿਹਾ, ਉਹਨੇ ਤੇ ਚੰਮ ਦੇ ਦਮ ਚਲਾਏ ਹੋਏ ਨੇ, ਚੋਰਾਂ ਤੇ ਡਾਕੂਆਂ ਨੂੰ ਧਾੜਵੀਆਂ ਨੂੰ ਆਪਣੇ ਕੋਲ ਰੱਖਦਾ। ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਪੈਂਦੇ ਖਾਣੇ ਬਹੁਤ ਹੀ ਜ਼ਿਆਦਾ ਰੋਹ ਦਵਾਉਣ ਦੀ ਕੋਸ਼ਿਸ਼ ਕੀਤੀ ਬਾਦਸ਼ਾਹ ਨੂੰ। ਅਬ ਮੁਝ ਕੋ ਦੇਹੋ ਲਸ਼ਕਰ ਸੰਗ ਕਰੋ ਜਾਏ ਮੈਂ ਦੀਰਗ ਜੰਗ। ਪੈਂਦੇ ਖਾਂ ਬਾਦਸ਼ਾਹ ਨੂੰ ਕਹਿੰਦਾ ਕਿ ਹੁਣ ਤੁਸੀਂ ਵੱਡੀ ਫੌਜ ਮੈਨੂੰ ਦੇਵੋ ਤਾਂ ਕਿ ਤੁਹਾਡੀ ਫੌਜ ਨੂੰ ਲਿਜਾ ਕੇ ਮੈਂ ਭਿਆਨਕ ਦਾ ਯੁੱਧ ਗੁਰੂ ਦੇ ਨਾਲ ਲੜ ਸਕਾਂ। ਗੁਰ ਕੇ ਘਰ ਦੁਪੱਟਾ ਗਹਿ ਪਾਵੋ ਐਚ ਆਪ ਕੇ ਨਿਕਟ ਲਿਆਵੋ। ਪੈਂਦੇ ਖਾਂ ਕਹਿੰਦਾ ਕਿ ਗੁਰੂ ਦੇ ਗਲ ਦੇ ਵਿੱਚ ਜਾ ਕੇ ਮੈਂ ਪਰਨਾ ਪਾਵਾਂਗਾ, ਸਾਫਾ ਪਾਵਾਂਗਾ ਤੇ ਖਿੱਚ ਕੇ ਘਸੀੜ ਕੇ ਗੁਰੂ ਨੂੰ ਤੁਹਾਡੇ ਇੱਥੇ ਸਾਹਮਣੇ ਪੇਸ਼ ਕਰਾਂਗਾ। ਪੈਂਦ ਖਾਣ ਤਬ ਨਾਮ ਕਹਾਉ ਨਾਤਰ ਆਏ ਮੈਂ ਮੁਖ ਨਾ ਦਿਖਾਉ। ਕਹਿੰਦਾ ਕਿ ਜੇਕਰ ਮੈਂ ਬਾਦਸ਼ਾਹ ਸਲਾਮਤ ਇਸ ਤਰ੍ਹਾਂ ਕਰ ਨਾ ਸਕਿਆ ਤੇ ਫਿਰ ਆਪਣੇ ਆਪ ਦਾ ਨਾਮ ਮੈਂ ਕਦੇ ਵੀ ਪੈਂਦੇ ਖਾਣ ਕਹਾਵਾਂਗਾ ਨਹੀਂ। ਕਹਿਣ ਤੋਂ ਪਾਵੇ ਕਿ ਪੈਂਦੇ ਖਾਂ ਨਾਮ ਤਾਂ ਹੀ ਮੇਰਾ ਸਿੱਧ ਹੋਵੇਗਾ ਜੇਕਰ ਮੈਂ ਇਸ ਤਰ੍ਹਾਂ ਦਾ ਕਰਮ ਕਰ ਸਕਿਆ। ਕਹਿੰਦਾ ਨਾ ਤਰ ਆਏ ਮੈਂ ਮੁੱਖ ਨਾ ਦਿਖਾਉ। ਕਹਿੰਦਾ ਹੇ ਬਾਦਸ਼ਾਹ ਸਲਾਮਤ, ਜੇ ਮੈਂ ਗੁਰੂ ਨੂੰ ਫੜ ਨਾ ਸਕਿਆ, ਜੇ ਮੈਂ ਗੁਰੂ ਨੂੰ ਮਾਰ ਨਾ ਸਕਿਆ ਤੇ ਫਿਰ ਕਦੇ ਵੀ ਜ਼ਿੰਦਗੀ ਦੇ ਵਿੱਚ ਆਪਣਾ ਮੂੰਹ ਤੁਹਾਨੂੰ ਆਣ ਕੇ ਕਦੇ ਨਹੀਂ ਦਿਖਾਵਾਂਗਾ। ਇਸ ਤਰੀਕੇ ਦੀਆਂ ਗੱਲਾਂ ਕੀਤੀਆਂ ਪੈਂਦੇ ਖਾਂ ਨੇ। ਮੇਰੀ ਆਪ ਹਜ਼ੂਰੀ ਮਦਦ ਕਰੋ ਘਾਟੇ ਪਿਛਲੇ ਪੂਰੇ ਕਰਵਾ ਦਿਆਂਗਾ। ਗੁਰੂ ਮੇਰੇ ਹੀ ਸਿਰ ਤੇ ਬੜਕਦਾ ਸੀ ਹੁਣ ਹੀਲ ਪਿਆਜ ਖੁਲਾ ਦਿਆਂਗਾ। ਜੱਟ ਖੱਤਰੀ ਰੋੜੇ ਕਮੀਨ ਕਾਂਦੂ ਉੱਥੇ ਜਵਾਨੇ ਮਾਰ ਮੁਕਾ ਦਿਆਂਗਾ। ਮੇਰੇ ਸਾਹਮਣੇ ਕੋਈ ਨਾ ਅਣ ਜੋਗਾ ਮਾਰ ਗਿੱਦੜਾਂ ਵਾਂਗ ਨਸਾ ਦਿਆਂਗਾ। ਮੈਨੂੰ ਭੇਤ ਹਨ ਗੁਰੂ ਦੇ ਯਾਦ ਸਾਰੇ ਆਵੇ ਸਾਹਮਣੇ ਮਜ਼ੇ ਚਖਾ ਦਿਆਂਗਾ। ਜੇ ਪਠਾਨ ਦੀ ਬਿੰਦ ਮੈਂ ਫੜ ਜਿਉਂਦਾ ਹਰ ਗੋਬਿੰਦ ਨੂੰ ਇੱਥੇ ਲਿਆ ਦਿਆਂਗਾ। ਜੇਕਰ ਮਾਰਿਆ ਗਿਆ ਨਾ ਮੇਰੇ ਹੱਥੋਂ ਤਾਂ ਸਾਹਮਣੇ ਲਿਆ ਬੈਠਾ ਦਿਆਂਗਾ। ਬਾਦਸ਼ਾਹੀ ਦਾ ਵੈਰੀ ਕਰਤਾਰ ਸਿੰਘਾ ਜੇਕਰ ਪੈਂਦਾ ਹਾਂ ਮਾਰ ਦਿਖਾ ਦਿਆਂਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਬਾਦਸ਼ਾਹ ਨੂੰ ਆਖਿਆ ਕਿ ਮੈਂ ਗੁਰੂ ਨੂੰ ਫੜ ਕੇ ਤੁਹਾਡੇ ਸਾਹਮਣੇ ਲਿਆ ਕੇ ਬਿਠਾ ਦਿਆਂਗਾ, ਬਸ ਤੁਹਾਡੀ ਫੌਜ ਦੀ ਲੋੜ ਹੈ। ਸੁਣ ਬਹਾਦਰੀ ਕੇ ਬਚ ਸ਼ਾਹੂ ਮਹਾ ਆਨੰਦਤ ਹੈ ਮਨ ਮਾਹੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪੈਂਦੇ ਖਾਂ ਨੇ ਇਸ ਤਰ੍ਹਾਂ ਦੇ ਬਹਾਦਰੀ ਦੇ ਕਥਨ ਆਖੇ ਉਸ ਵੇਲੇ ਬਾਦਸ਼ਾਹ ਉਹਦੇ ਉੱਤੇ ਬਹੁਤ ਹੀ ਜ਼ਿਆਦਾ ਖੁਸ਼ ਹੋਇਆ। ਆਪਣੀ ਸਿਫਤ ਜਥਾ ਤੈਂ ਵਰਨੀ ਅਵੈ ਲਾਇਕੀ ਸੱਚ ਇਹ ਕਰਨੀ। ਅੱਗੋਂ ਬਾਦਸ਼ਾਹ ਕਹਿੰਦਾ ਪੈਂਦੇ ਖਾਂ ਨੂੰ, ਕਹਿੰਦਾ ਕਿ ਆਪਣੀਆਂ ਸਿਫਤਾਂ ਜਿਸ ਤਰ੍ਹਾਂ ਦੀਆਂ ਤੂੰ ਵਰਣਨ ਕੀਤੀਆਂ ਨੇ, ਜਿਸ ਤਰ੍ਹਾਂ ਦੀਆਂ ਬਿਆਨ ਕੀਤੀਆਂ ਨੇ, ਕਹਿੰਦਾ ਕਿ ਤਾਂ ਹੀ ਸਿੱਧ ਹੋਣਗੀਆਂ। ਜੇਕਰ ਇਸ ਤਰ੍ਹਾਂ ਦਾ ਕਰਮ ਕਰਕੇ ਤੂੰ ਸੱਚਾ ਵਿਖਾ ਦੇਨੇਗਾ ਤਾਂ ਹੀ ਮੈਂ ਮੰਨਾਂਗਾ ਕਿ ਜੋ ਕੁਝ ਤੂੰ ਆਖਿਆ ਹੈ ਇਹ ਸੱਚਾ ਹੈ। ਡੀਲ ਬਿਲੰਦ ਬਲੀ ਬੜ ਬਾਹੂ ਤਿਮ ਦਿਖੀਅਤ ਮਨ ਕੋ ਉਤ ਸ਼ਾਹੂ। ਸ਼ਾਹਜਹਾਂ ਬਾਦਸ਼ਾਹ ਕਹਿੰਦਾ ਕਿ ਤੇਰਾ ਵੱਡਾ ਉੱਚਾ ਸਰੀਰ ਦੇਖ ਕੇ ਮੈਂ ਪਹਿਲਾਂ ਹੀ ਪ੍ਰਸੰਨ ਹੋ ਗਿਆ ਸੀ, ਤੇਰੀਆਂ ਮਜ਼ਬੂਤ ਬਾਹਾਂ ਨੂੰ ਵੀ ਮੈਂ ਸਾਹਮਣੇ ਦੇਖ ਲਿਆ ਹੈ। ਕਹਿੰਦਾ ਤਿਮ ਦਿਖੀਅਤ ਮਨ ਕੇ ਉਤਸਾਹੋ ਤੇ ਜਿਹੜੀਆਂ ਹੁਣ ਤੋਂ ਗੱਲਾਂ ਬਿਆਨ ਕੀਤੀਆਂ ਨੇ ਇਸ ਤੋਂ ਮੈਨੂੰ ਇਹ ਵੀ ਭਰੋਸਾ ਹੋ ਗਿਆ ਕਿ ਤੇਰੇ ਮਨ ਦੇ ਵਿੱਚ ਵੀ ਉਤਸ਼ਾਹ ਹੈ। ਕਹਿਣ ਤੋਂ ਪਾਵੇ ਕਿ ਸਰੀਰ ਵੀ ਮਜ਼ਬੂਤ ਹੈ ਤੇ ਤੇਰਾ ਪੈਂਦੇ ਖਾਂ ਇਰਾਦਾ ਵੀ ਮਜ਼ਬੂਤ ਲੱਗਦਾ। ਮਨ ਪਾਵਤ ਲਸ਼ਕਰ ਸਮੁਦਾਏ ਹਮ ਦੈ ਹੈ ਤੁਝ ਸੰਗ ਚੜਾਏ। ਪੈਂਦੇ ਖਾਂ ਨੂੰ ਬਾਦਸ਼ਾਹ ਕਹਿੰਦਾ ਕਿ ਮਨ ਪਾਉਂਦਾ ਜਿਹੜਾ ਲਸ਼ਕਰ ਹੈ ਮਣ ਪਾਉਂਦੀ ਜਿਹੜੀ ਫੌਜ ਹੈ ਉਹ ਮੈਂ ਤੇਰੇ ਨਾਲ ਜਰੂਰ ਚੜ ਕੇ ਭੇਜਾਂਗਾ ਤੇ ਤੂੰ ਗੁਰੂ ਦੇ ਨਾਲ ਜਾ ਕੇ ਜੰਗ ਲੜੀ। ਇਸ ਤਰੀਕੇ ਦੇ ਨਾਲ ਬਾਦਸ਼ਾਹ ਪ੍ਰਸੰਨ ਹੋ ਕੇ ਤਿਆਰ ਹੋ ਗਿਆ ਪੈਂਦੇ ਦੀ ਮਦਦ ਕਰਨ ਦੇ ਵਾਸਤੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੇ ਢੰਗ ਦੇ ਨਾਲ ਇਸ ਵਾਰਤਾ ਨੂੰ ਇਸ ਤਰ੍ਹਾਂ ਪੇਸ਼ ਕਰਦੇ ਨੇ।
ਪੈਂਦੇ ਖਾਂ ਦਾ ਵੇਖ ਕੇ ਕੱਦ ਪਾਰਾ, ਬਾਦਸ਼ਾਹ ਵੀ ਖੁਸ਼ ਅਪਾਰ ਹੋਇਆ। ਹਾਮੀ ਭਰੀ ਵਜ਼ੀਰ ਨੇ ਖੂਬ ਤਕੜੀ, ਵੱਡੀ ਖਾ ਕੇ ਹੈਸੀ ਤਰਫਦਾਰ ਹੋਇਆ। ਉਸ ਕਿਹਾ ਹਜੂਰ ਇਹ ਪੈਂਦੇ ਖਾਹੀ, ਰੁਸਤਮ ਦੂਸਰਾ ਵਿੱਚ ਸੰਸਾਰ ਹੋਇਆ। ਇਹ ਤਾਂ ਕੱਲਾ ਹੀ ਭਾਰੂ ਹੈ, ਸਾਇਆ ਉੱਤੇ ਸਾਡੇ ਉੱਤੇ ਹੈ ਰਹਿਮ ਗੁਫਾਰ ਹੋਇਆ। ਵੈਰੀ ਗੁਰੂ ਦਾ ਬਣ ਆਇਆ ਪਾਸ ਸਾਡੇ, ਆਪ ਰੱਬ ਸਾਡਾ ਮਦਦਗਾਰ ਹੋਇਆ। ਬਾਦਸ਼ਾਹ ਹੋ ਖੁਸ਼ ਕਰਤਾਰ ਸਿੰਘਾ, ਫੌਜ ਭੇਜਣ ਲਈ ਤਿਆਰ ਹੋਇਆ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਆਖਿਰਕਾਰ ਬਾਦਸ਼ਾਹ ਪੈਂਦੇ ਖਾਂ ਦੇ ਨਾਲ ਫੌਜ ਭੇਜਣ ਦੇ ਵਾਸਤੇ ਤਿਆਰ ਹੋ ਗਿਆ ਤੇ ਕਹਿੰਦਾ ਕਿ ਪੈਂਦੇ ਖਾਂ ਜਿੰਨੀ ਚਾਹਵੇਗਾ ਓਨੀ ਫੌਜ ਤੇਰੇ ਨਾਲ ਮੈਂ ਚੜਾ ਕੇ ਘੱਲ ਦਿਆਂਗਾ।
ਚਮੂ ਚਮੂ ਸੋ ਮਿਲ ਕੇ ਲਰੇ, ਤੁਮ ਪਹੁੰਚੋ ਜਾਹੇ ਗੁਰ ਥਿਰੇ।
ਬਾਦਸ਼ਾਹ ਕਹਿੰਦਾ ਹੈ ਪੈਂਦੇ ਖਾਂ ਨੂੰ ਕਿ ਜਿਹੜੀ ਫੌਜ ਮੇਰੀ ਹੈ ਉਹ ਗੁਰੂ ਦੀ ਫੌਜ ਦੇ ਨਾਲ ਜਾ ਕੇ ਲੜੇਗੀ ਤੇ ਕਹਿੰਦਾ ਕਿ ਤੂੰ ਗੁਰੂ ਦੇ ਕੋਲ ਪਹੁੰਚਣਾ ਹੈ। ਕਹਿਣ ਤੋਂ ਭਾਵ ਹੈ ਕਿ ਜਦੋਂ ਸਾਹਮਣਾ ਹੋਵੇਗਾ, ਇੱਕ ਪਾਸੇ ਗੁਰੂ ਹੋਵੇਗਾ ਤੇ ਉਹਦੀ ਫੌਜ ਹੋਵੇਗੀ, ਮੇਰੀ ਫੌਜ ਜਿਹੜੀ ਸਾਰੀ ਹੈ ਉਹ ਗੁਰੂ ਦੀ ਫੌਜ ਦੇ ਨਾਲ ਲੜੇਗੀ ਤੇ ਜਿਹੜਾ ਬਾਕੀ ਗੁਰੂ ਬਚੇਗਾ ਉਹਦੇ ਨਾਲ ਫਿਰ ਤੂੰ ਜਾ ਕੇ ਲੜੇ।
ਅਪਰ ਸੁਪਟ ਗੁਰ ਕੇ ਬਲਵੰਤੇ, ਤੁਜ ਟਿਕ ਪਹੁੰਚ ਨਾ ਦੇਹੇ ਕਦੰਤੇ।
ਬਾਦਸ਼ਾਹ ਕਹਿੰਦਾ ਹੈ ਕਿ ਕਦੇ ਪਹੁੰਚਣ ਨਹੀਂ ਦੇਣਗੇ ਸਾਡੇ ਸੂਰਮੇ ਤੇਰੇ ਨੇੜੇ ਗੁਰੂ ਦੇ ਸੂਰਮਿਆਂ ਨੂੰ। ਕਹਿਣ ਤੋਂ ਭਾਵ ਹੈ ਕਿ ਹੋਰ ਕੋਈ ਵੀ ਤੈਨੂੰ ਡਰ ਨਹੀਂ ਹੋਵੇਗਾ, ਕਿਉਂਕਿ ਗੁਰੂ ਦੇ ਜਿੰਨੇ ਵੀ ਸੂਰਮੇ ਨੇ ਉਹਨੂੰ ਮੇਰੇ ਸ਼ਸਤਰਧਾਰੀ ਸੂਰਮੇ ਘੇਰ ਲੈਣਗੇ, ਬਸ ਤੇਰੇ ਲੜਾਈ ਦੇ ਵਾਸਤੇ ਕੱਲਾ ਗੁਰੂ ਹੋਵੇਗਾ।
ਤੇਰੋ ਯਾਰ ਗੁਰ ਸੰਗ ਕੋ ਰਣ ਦੁੰਦ, ਜੁਟੋ ਜ਼ੋਰ ਕਰ ਬਾਹੋ ਬਿਲੰਦ।
ਬਾਦਸ਼ਾਹ ਸ਼ਾਹਜਹਾਂ ਕਹਿੰਦਾ ਕਿ ਪੈਂਦੇ ਖਾਂ ਤੇਰਾ ਤੇ ਗੁਰੂ ਦਾ ਸਿਰਫ ਦੋਵਾਂ ਦਾ ਯੁੱਧ ਹੋਵੇਗਾ, ਔਰ ਉਹ ਯੁੱਧ ਹੋਵੇਗਾ ਦੁੰਦ ਦੁੰਦ ਯੁੱਧ ਤੋਂ ਭਾਵ ਉਹ ਹੈ ਕਿ ਜਦੋਂ ਸਿਰਫ ਦੋ ਹੀ ਆਦਮੀ ਇੱਕ ਦੂਜੇ ਦੇ ਨਾਲ ਲੜਦੇ ਨੇ। ਕਹਿੰਦਾ ਕਿ ਗੁਰੂ ਦੇ ਨਾਲ ਤੂੰ ਦੁੰਦ ਯੁੱਧ ਕਰੀ, ਜੁਟੋ ਜ਼ੋਰ ਕਰ ਬਾਹੋ ਬਿਲੰਦ, ਆਪਣੀਆਂ ਬਾਹਾਂ ਦੇ ਜ਼ੋਰ ਦੇ ਨਾਲ ਤੂੰ ਫਿਰ ਗੁਰੂ ਦੇ ਨਾਲ ਲੜ ਪਵੇਂ।
ਜੇ ਬਲ ਕਰ ਗੁਰ ਕੋ ਗਹਿ ਲਿਆਵੇ, ਮਨ ਸਭ ਬਾਛਤ ਪਾਵੇ।
ਬਾਦਸ਼ਾਹ ਪੈਂਦੇ ਖਾਂ ਨੂੰ ਕਹਿੰਦਾ ਹੈ ਕਿ ਜੇਕਰ ਤੂੰ ਆਪਣੀ ਤਾਕਤ ਦੇ ਨਾਲ ਗੁਰੂ ਨੂੰ ਫੜ ਕੇ ਲੈ ਆਂਦਾ, ਮਨ ਸਭ ਬਾਛਤ ਪਾਵੇ, ਭਾਵ ਕੇ ਅਹੁਦਾ ਤੇ ਮਨ ਦੀ ਮੁਰਾਦ ਸਾਰਾ ਕੋਈ ਤੈਨੂੰ ਮਿਲ ਜਾਏਗਾ।
ਹੈ ਦਿਲ ਬਾਗ ਸੰਗ ਲੈ ਆਓ, ਬਿਨਾ ਬਿਲੰਬ ਲਿਓ ਸਿਰੇ ਪਾਓ।
ਕਹਿੰਦਾ ਕਿ ਜਿਹੜੇ ਘੋੜੇ ਦੀ ਗੱਲ ਕਰਦਾ ਹੈ, ਮੇਰਾ ਦਿਲਬਾਗ ਨਾਂ ਦਾ ਘੋੜਾ ਤੂੰ ਲੈ ਕੇ ਆਵੀ, ਬਿਨਾ ਬਿਲੰਬ ਲੇਹੋ ਸਿਰ ਪਾਏ, ਤੇ ਕੋਈ ਦੇਰੀ ਨਹੀਂ ਹੈ ਕਿ ਮੈਂ ਤੈਨੂੰ ਵੱਡੇ ਸਰੋਪੇ ਦਿਆਂਗਾ।
ਪੈਂਦੇ ਕਹਿਓ ਹਜ਼ੂਰ ਅਗਾਰੀ, ਕਰ ਹੰਕਾਰ ਨਕੂਰ ਉਚਾਰੀ।
ਅੱਗੋਂ ਪੈਂਦੇ ਖਾਂ ਕਹਿੰਦਾ ਹੈ ਬਾਦਸ਼ਾਹ ਸਲਾਮਤ, ਤੁਹਾਡੇ ਸਾਹਮਣੇ ਮੈਂ ਹੰਕਾਰ ਦੇ ਨਾਲ ਜੋ ਵੀ ਬਿਆਨ ਕੀਤਾ ਇਹ ਕੁਝ ਝੂਠਾ ਬਿਆਨ ਨਹੀਂ ਕੀਤਾ।
ਬਾਲ ਅਵਸਥਾ ਤੇ ਮੈਂ ਸੰਗ, ਲਖੋਂ ਡੀਲ ਬਲ ਜੇਤਕ ਅੰਗ।
ਕਹਿੰਦਾ ਕਿ ਗੁਰੂ ਦੇ ਵਿੱਚ ਕਿੰਨੀ ਤਾਕਤ ਹੈ ਮੈਂ ਜਾਣਦਾ ਹਾਂ, ਕਿਉਂਕਿ ਛੋਟੇ ਹੁੰਦਿਆਂ ਹੀ ਮੈਂ ਗੁਰੂ ਦੇ ਨਾਲ ਆਪਣੇ ਹੱਥਾਂ ਦੀ ਅਜਮਾਇਸ਼ ਬੜੀ ਵਾਰੀ ਕੀਤੀ ਹੈ। ਲਖੋਂ ਡੀਲ ਬਲ ਜੇਤਕ ਅੰਗ, ਕਿੰਨਾ ਕੁ ਉਹਦੇ ਸਰੀਰ ਦੇ ਵਿੱਚ ਬਲ ਹੈ ਇਹ ਮੈਂ ਚੰਗੇ ਤਰੀਕੇ ਦੇ ਨਾਲ ਜਾਣਦਾ ਹਾਂ। ਪੈਂਦਾ ਕਹਿੰਦਾ
ਹੇਤ ਜੀਵ ਕਾ ਰਹੇ ਬਦਾਵਤ, ਮੈਂ ਦਬ ਜਾਤ ਜਿਉਜ ਲਗਾਵਤ।
ਕਹਿੰਦਾ ਕਿ ਮੈਂ ਗੁਰੂ ਦੀ ਨੌਕਰੀ ਕਰਦਾ ਸੀ, ਇਸ ਕਰਕੇ ਆਪਣੀ ਜੀਵਿਕਾ ਨੂੰ ਚਲਾਉਣ ਦੇ ਵਾਸਤੇ ਮੈਂ ਗੁਰੂ ਦੇ ਜ਼ੋਰ ਨੂੰ ਜ਼ਿਆਦਾ ਕਰਕੇ ਦਿਖਾਉਂਦਾ ਸੀ। ਭਾਵ ਕਿ ਜਦੋਂ ਮੈਂ ਆਪਣੀ ਤਾਕਤ ਦੀ ਅਜਮਾਇਸ਼ ਕਰਦਾ ਸੀ ਗੁਰੂ ਦੇ ਨਾਲ, ਤੇ ਕਹਿੰਦਾ ਜਾਣ ਬੁੱਝ ਕੇ ਹੀ ਮੈਂ ਦੱਬ ਜਾਂਦਾ ਸੀ ਜਦੋਂ ਗੁਰੂ ਆਪਣੀ ਤਾਕਤ ਲਗਾਉਂਦਾ ਸੀ। ਦਰਅਸਲ ਮੇਰੇ ਨਾਲੋਂ ਗੁਰੂ ਦਾ ਸਰੀਰ ਕਮਜ਼ੋਰ ਹੈ, ਮੈਂ ਉਹਦੇ ਤੋਂ ਤਗੜਾ ਹਾਂ। ਪਰ ਕਹਿੰਦਾ ਕਿ ਜਦੋਂ ਅਭਿਆਸ ਕਰਦੇ ਹੁੰਦੇ ਸਾਂ, ਜਦੋਂ ਇੱਕ ਦੂਜੇ ਦੇ ਨਾਲ ਜ਼ੋਰ ਅਜਮਾਉਂਦੇ ਸਾਂ, ਤੇ ਜਦੋਂ ਗੁਰੂ ਆਪਣਾ ਜ਼ੋਰ ਲਾਉਂਦਾ ਸੀ ਤੇ ਮੈਂ ਜਾਣ ਬੁੱਝ ਕੇ ਹੀ ਦੱਬ ਜਾਂਦਾ ਸੀ, ਕਿਉਂਕਿ ਮੈਂ ਉਹਨਾਂ ਦਾ ਚਾਕਰ ਜੋ ਹੋਇਆ, ਨੌਕਰ ਜੋ ਹੋਇਆ। ਪਿੱਛੇ ਇਤਿਹਾਸ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੀ ਗੱਲ ਸੁਣ ਚੁੱਕੇ ਹੋ ਕਿ ਪੈਂਦੇ ਖਾਂ ਦੇ ਨਾਲ ਮਿਲ ਕੇ ਸਤਿਗੁਰੂ ਜੀ ਵਰਜਿਸ਼ ਵੀ ਕਰਦੇ ਸਨ। ਬਾਰ ਬਾਰ ਕਵੀ ਜੀ ਨੇ ਬਹੁਤ ਸਾਰੀ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ ਕਿ ਭਾਵੇਂ ਸਾਰਿਆਂ ਦੇ ਨਾਲੋਂ ਤਕੜਾ ਸੀ ਪੈਂਦੇ ਖਾਂ, ਗੁਰੂ ਜੀ ਦੇ ਹਰ ਇੱਕ ਸੂਰਮੇ ਨੂੰ ਡੇਗ ਦਿੰਦਾ ਸੀ, ਪਿੱਠ ਲਾ ਦਿੰਦਾ ਸੀ, ਹਰਾ ਦਿੰਦਾ ਸੀ ਜਦੋਂ ਅਭਿਆਸ ਕਰਦੇ ਸਨ। ਪਰ ਕਵੀ ਜੀ ਨੇ ਉੱਥੇ ਨਾਲ ਇਹ ਵੀ ਗੱਲ ਕੀਤੀ ਹੈ ਕਿ ਜਦੋਂ ਗੁਰੂ ਦੇ ਨਾਲ ਲੜਦਾ ਸੀ ਮਨਸੂਈ, ਭਾਵ ਕਿ ਜਦੋਂ ਅਭਿਆਸ ਕਰਦਾ ਸੀ ਗੁਰੂ ਜੀ ਦੇ ਨਾਲ, ਉਦੋਂ ਗੁਰੂ ਜੀ ਪੈਂਦੇ ਖਾਂ ਨੂੰ ਧਕੇਲ ਦਿੰਦੇ ਸਨ, ਦਬਾ ਦਿੰਦੇ ਸਨ, ਪੈਂਦੇ ਖਾਂ ਦੇ ਉੱਤੇ ਜਿੱਤ ਦੀ ਪ੍ਰਾਪਤੀ ਕਰ ਲੈਂਦੇ ਸਨ। ਪਰ ਹੰਕਾਰ ਦਾ ਮਾਰਿਆ ਪੈਂਦੇ ਖਾਂ ਉੱਥੇ ਕੁਝ ਨਹੀਂ ਸੀ ਬੋਲਦਾ, ਹੁਣ ਸਰਾਸਰ ਝੂਠ ਬੋਲਦਾ। ਕਹਿੰਦਾ ਮੈਂ ਬੜਾ ਅਭਿਆਸ ਕਰਕੇ ਗੁਰੂ ਦੇ ਨਾਲ ਵੇਖਿਆ, ਮੇਰੇ ਨਾਲੋਂ ਸਰੀਰ ਦੀ ਤਾਕਤ ਦੇ ਵਿੱਚ ਬਹੁਤਾ ਨਹੀਂ ਹੈ। ਕਹਿੰਦਾ ਕਿ ਮੈਂ ਜਦੋਂ ਅਭਿਆਸ ਕਰਦਾ ਸੀ, ਜੇਕਰ ਗੁਰੂ ਬਹੁਤਾ ਜ਼ੋਰ ਲਾਉਂਦਾ ਸੀ ਤੇ ਜਾਣ ਬੁੱਝ ਕੇ ਮੈਂ ਢੱਠ ਜਾਂਦਾ ਸੀ, ਦੱਬ ਜਾਂਦਾ ਸੀ, ਕਿਉਂਕਿ ਮੈਂ ਉਹਨਾਂ ਦਾ ਨੌਕਰ ਸੀ। ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਪੈਂਦੇ ਖਾਂ ਪੂਰਾ ਭਰੋਸਾ ਦਵਾਉਣਾ ਚਾਹੁੰਦਾ ਹੈ ਕਿ ਮੈਂ ਗੁਰੂ ਨੂੰ ਜਿੱਤ ਲਵਾਂਗਾ। ਰਾਵਰ ਹੱਥ ਧਰੋ ਸਿਰ ਮੇਰੇ, ਅਬ ਲਿਆਵੋ ਗਹਿ ਗੁਰੂ ਅਗੇਰੇ। ਪੈਂਦੇ ਖਾਂ ਬਾਦਸ਼ਾਹ ਨੂੰ ਕਹਿੰਦਾ ਕਿ ਸਿਰਫ ਤੁਹਾਡੀ ਮਿਹਰ ਦਾ ਜਿਹੜਾ ਹੱਥ ਹੈ ਉਹ ਮੇਰੇ ਸਿਰ ਦੇ ਉੱਤੇ ਹੋਣਾ ਚਾਹੀਦਾ। ਅਬ ਲਿਆਵੋ ਗਹਿ ਕਰ ਅਗੇਰੇ, ਮੈਂ ਹੁਣੇ ਹੀ ਜਾ ਕੇ ਗੁਰੂ ਨੂੰ ਫੜ ਕੇ ਕੈਦ ਕਰਕੇ ਤੁਹਾਡੇ ਸਾਹਮਣੇ ਲਿਆਵਾਂਗਾ। ਇਮ ਸੁਣ ਬਾਦਸ਼ਾਹ ਦਈ ਕਰ ਇਸ਼ਾਰਤ, ਤੂਸ਼ਣ ਰਹੋ ਸਮਝਾਏ ਵਿਚਾਰਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਪੈਂਦੇ ਖਾਣੇ, ਤੇ ਉਸ ਵੇਲੇ ਫਿਰ ਆਪਣੇ ਹੱਥ ਦੇ ਇਸ਼ਾਰੇ ਦੇ ਨਾਲ ਰੋਕਿਆ ਬਾਦਸ਼ਾਹ ਨੇ ਪੈਂਦੇ ਖਾਂ ਨੂੰ, ਤੂਸ਼ਣ ਰਹੋ ਸਮਝਾਏ ਵਿਚਾਰਤ। ਜਦੋਂ ਹੱਥ ਦਾ ਇਸ਼ਾਰਾ ਕਰਕੇ ਚੁੱਪ ਕਰਨ ਦੇ ਵਾਸਤੇ ਬਾਦਸ਼ਾਹ ਨੇ ਆਖਿਆ, ਤੇ ਨਾਲ ਦੇ ਜਿੰਨੇ ਵੀ ਸਨ ਉਹਨਾਂ ਨੇ ਆਖਿਆ ਕਿ ਪੈਂਦੇ ਖਾਂ ਹੁਣ ਤੂੰ ਚੁੱਪ ਕਰ ਜਾ, ਬਾਦਸ਼ਾਹ ਕੁਝ ਵਿਚਾਰ ਕਰ ਰਹੇ। ਥੇਰੀ ਉਮਰ ਆਵੋ ਤੇ ਸਮੁਦਾਈ, ਸਵਾ ਵਿਖੇ ਸਭ ਹੁਣ ਸੁਣਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਦੀ ਸਭਾ ਦੇ ਵਿੱਚ ਬਹੁਤ ਵੱਡੇ ਵੱਡੇ ਉਮਰਾਵ ਤੇ ਜਰਨੈਲ ਇਕੱਠੇ ਹੋਏ ਸਨ। ਸਾਰਿਆਂ ਨੂੰ ਸੁਣਾ ਕੇ ਉਸ ਵੇਲੇ ਬਾਦਸ਼ਾਹ ਨੇ ਫਿਰ ਇਸ ਤਰ੍ਹਾਂ ਸਾਰਿਆਂ ਨੂੰ ਹੁਕਮ ਸੁਣਾਇਆ। ਕਹਿੰਦਾ ਨਗਨ ਤੇਗ ਅਰ ਪਾਨਣ ਬੀਰਾ, ਧਰੋ ਆਣ ਕਰ ਵਿੱਚ ਬੜ ਬੀਰਾ। ਹੁਕਮ ਕੀਤਾ ਕਿ ਨੰਗੀ ਤਲਵਾਰ ਤੇ ਉੱਤੇ ਪਾਣਾ ਦਾ ਬੀੜਾ ਮੇਰੇ ਸਾਹਮਣੇ ਲਿਆ ਕੇ ਰੱਖਿਆ ਜਾਵੇ, ਤਾਂ ਕਿ ਕੋਈ ਸੂਰਮਾ ਉਸ ਤਲਵਾਰ ਨੂੰ ਤੇ ਪਾਣਾ ਦੇ ਬੀੜੇ ਨੂੰ ਚੱਬੇ। ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕਰ ਚੁੱਕਾ ਹਾਂ, ਜਿਹੜਾ ਵੀ ਕੋਈ ਬਹਾਦਰ ਜਰਨੈਲ ਇਹ ਚਾਹ ਕਰਦਾ ਸੀ ਕਿ ਮੈਂ ਇਸ ਕੰਮ ਨੂੰ ਨੇਪਰੇ ਚਾੜਾਂਗਾ, ਉਸ ਨੂੰ ਫਿਰ ਉਹ ਨੰਗੀ ਤਲਵਾਰ ਤੇ ਪਾਣਾ ਦਾ ਬੀੜਾ ਮੂੰਹ ਦੇ ਨਾਲ ਚੱਬਣਾ ਪੈਂਦਾ ਸੀ। ਕਹਿਣ ਤੋਂ ਭਾਵ ਇਹ ਹੈ ਕਿ ਬਾਦਸ਼ਾਹ ਨੇ ਜਿਹੜੀ ਤਲਵਾਰ ਰੱਖੀ ਹੁੰਦੀ ਸੀ ਉਹਦੇ ਉੱਤੇ ਪਾਣ ਦਾ ਬੀੜਾ ਰੱਖਦੇ ਸਨ। ਉਸ ਬਹਾਦਰ ਸੂਰਮਾ ਆਣ ਕੇ ਪਹਿਲਾਂ ਪਾਣ ਦੇ ਬੀੜੇ ਨੂੰ ਚੱਬਦਾ ਸੀ ਤੇ ਫਿਰ ਉਹੀ ਨੰਗੀ ਤਲਵਾਰ ਹੱਥ ਦੇ ਵਿੱਚ ਫੜ ਕੇ ਇਹ ਵਾਅਦਾ ਕਰਦਾ ਸੀ ਕਿ ਮੈਂ ਬਾਦਸ਼ਾਹ ਸਲਾਮਤ ਜੰਗ ਦੇ ਵਿੱਚ ਜਾਵਾਂਗਾ ਔਰ ਜਿੱਤ ਦੀ ਪ੍ਰਾਪਤੀ ਕਰਕੇ ਆਵਾਂਗਾ। ਮੈਂ ਸਿਰਫ ਅਰਜ ਕਰ ਰਿਹਾ ਸੀ ਕਿ ਬਾਦਸ਼ਾਹ ਨੇ ਹੁਕਮ ਕੀਤਾ ਹੈ ਕਿ ਨੰਗੀ ਤਲਵਾਰ ਸਭਾ ਦੇ ਵਿੱਚ ਰੱਖੀ ਜਾਵੇ, ਉੱਪਰ ਪਾਣਾ ਦਾ ਬੀੜਾ ਰੱਖਿਆ ਜਾਵੇ, ਤਾਂ ਕਿ ਕੋਈ ਜਿਹੜਾ ਵੱਡਾ ਅਹਿਲਕਾਰ ਹੈ ਨਾ ਉਹ ਉੱਠੇ ਜੰਗ ਲੜਨ ਦੇ ਵਾਸਤੇ ਤਿਆਰ ਹੋਵੇ।
ਜੋ ਯੁਤ ਸ਼ਾਹ ਜੰਗ ਕੋ ਤਰੈ, ਹਰ ਗੋਬਿੰਦ ਪਰ ਚੜਬੋ ਕਰੈ।
ਬਾਦਸ਼ਾਹ ਨੇ ਆਖਿਆ ਕਿ ਜਿਹੜਾ ਵੀ ਸੂਰਮਾ ਜੰਗ ਲੜਨ ਦੇ ਉਤਸ਼ਾਹ ਨੂੰ ਧਾਰਨ ਕਰੇਗਾ ਉਹੀ ਆਣ ਕੇ ਪਾਨਾਂ ਦੇ ਬੀੜੇ ਨੂੰ ਚੱਬੇਗਾ, ਤਲਵਾਰ ਨੂੰ ਚੁੱਕੇਗਾ ਤੇ ਹਰਗੋਬਿੰਦ ਦੇ ਨਾਲ ਜਾ ਕੇ ਉਹ ਲੜਾਈ ਕਰੇਗਾ।
ਪੈਂਦ ਖਾਣ ਕੇ ਸੰਗ ਸਿਧਾਰੇ, ਕਰ ਬਹਾਦਰੀ ਅਰਿ ਕੋ ਮਾਰੇ।
ਭਰੀ ਹੋਈ ਸਭਾ ਦੇ ਵਿੱਚ ਉਸੇ ਤਰ੍ਹਾਂ ਕੀਤਾ ਗਿਆ। ਨੰਗੀ ਤਲਵਾਰ ਰੱਖੀ ਗਈ ਹੈ, ਉੱਪਰ ਪਾਨਾਂ ਦਾ ਬੀੜਾ ਰੱਖਿਆ ਗਿਆ ਤੇ ਬਾਦਸ਼ਾਹ ਨੇ ਫਿਰ ਸਾਰਿਆਂ ਨੂੰ ਸੁਣਾ ਕੇ ਆਖਿਆ, ਪੈਂਦ ਖਾਣ ਕੇ ਸੰਗ ਸਿਧਾਰੋ, ਕਰ ਬਹਾਦਰੀ ਕੋ ਅਰੀ ਮਾਰੋ, ਕੋਈ ਨਾ ਕੋਈ ਸੂਰਮਾ ਉੱਠੋ ਤੇ ਪੈਂਦੇ ਖਾਂ ਦੇ ਨਾਲ ਉਹ ਸੂਰਮਾ ਜਾਵੇਗਾ, ਬਹਾਦਰੀ ਕਰਕੇ ਰਣ ਭੂਮੀ ਦੇ ਵਿੱਚ ਉਹ ਗੁਰੂ ਨੂੰ ਮਾਰ ਕੇ ਲਿਆਵੇਗਾ। ਇਸ ਤਰੀਕੇ ਦੇ ਨਾਲ ਬਾਦਸ਼ਾਹ ਨੇ ਉਸ ਵੇਲੇ ਹੁਕਮ ਸੁਣਾਇਆ, ਉਸ ਵੇਲੇ ਇਸ ਤਰੀਕੇ ਦੇ ਨਾਲ ਬਾਦਸ਼ਾਹ ਨੇ ਐਲਾਨ ਕੀਤਾ।
ਬੀੜਾ ਪਾਨਾ ਦਾ ਰੱਖ ਤਲਵਾਰ ਨੰਗੀ, ਬਾਦਸ਼ਾਹ ਨੇ ਕਿਹਾ ਉਠਾਏ ਕੋਈ, ਗੁਰੂ ਹਰਗੋਬਿੰਦ ਦੇ ਪਕੜਨੇ ਨੂੰ, ਪੈਂਦੇ ਖਾਣ ਦੇ ਨਾਲ ਚੜ ਜਾਏ ਕੋਈ, ਗੁਰੂ ਫਿਰੇ ਬਾਗੀ ਮੇਰੀ ਸ਼ਾਹੀ ਅੰਦਰ, ਘੇਰੇ ਉਸ ਨੂੰ ਪਕੜ ਲਿਆਏ ਕੋਈ, ਇਸ ਖਿਦਮਤ ਦਾ ਇਵਜ਼ ਕਰਤਾਰ ਸਿੰਘਾ, ਪਾਰੀ ਖਿਲਤ ਮੁਰਾਤ ਬਾ ਪਾਏ ਕੋਈ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਬਾਦਸ਼ਾਹ ਨੇ ਐਲਾਨ ਕੀਤਾ ਹੈ ਕਿ ਇਹ ਜਿਹੜੀ ਖਿਦਮਤ ਹੈ ਇਹਦਾ ਇਵਜ਼, ਇਹਦੇ ਬਦਲੇ ਭਾਰੀ ਖਿਲਤ ਤੇ ਮਰਤਬਾ ਉਸ ਨੂੰ ਦਿੱਤਾ ਜਾਵੇਗਾ, ਜਿਹੜਾ ਵੀ ਇਸ ਪਾਣ ਦੇ ਬੀੜੇ ਨੂੰ ਚੱਬੇਗਾ ਤੇ ਤਲਵਾਰ ਚੁੱਕ ਕੇ ਗੁਰੂ ਦੇ ਨਾਲ ਲੜਨ ਦੇ ਵਾਸਤੇ ਤਿਆਰ ਹੋਵੇਗਾ।
ਤੀਨ ਬਾਰ ਕਰ ਰਾਰ ਉਦਾਰਾ, ਜੋ ਉਮਰਾਵ ਚੜਿਓ ਸੋ ਮਾਰਾ।
ਬਾਦਸ਼ਾਹ ਕਹਿੰਦਾ ਕਿ ਤਿੰਨ ਵਾਰੀ ਵੱਡਾ ਫਸਾਦ ਖੜਾ ਹੋਇਆ ਹੈ, ਤਿੰਨ ਵਾਰ ਗੁਰੂ ਦੇ ਉੱਤੇ ਸਾਡੀ ਸ਼ਾਹੀ ਫੌਜ ਚੜ ਕੇ ਗਈ ਹੈ, ਪਰ ਜਿਹੜਾ ਵੀ ਉਮਰਾਵ ਗਿਆ ਹੈ ਉਹ ਮਾਰਿਆ ਗਿਆ, ਭਾਵ ਕਿ ਤਿੰਨਾਂ ਯੁੱਧਾਂ ਦੇ ਵਿੱਚੋਂ ਜਿਹੜਾ ਵੀ ਚੜ ਕੇ ਗਿਆ ਹੈ ਉਹ ਮਾਰਿਆ ਗਿਆ, ਉਹ ਬਚ ਕੇ ਨਹੀਂ ਆਇਆ।
ਇਸ ਪਠਾਨ ਕੇ ਬਲ ਕਰ ਜੀਤਾ, ਅਬ ਕੇ ਗਹਿਲੀ ਜੈ ਦੇ ਪੀਤਾ।
ਪਰ ਬਾਦਸ਼ਾਹ ਕਹਿੰਦਾ ਇਹ ਜਿਹੜਾ ਪਠਾਨ ਪੈਂਦੇ ਖਾਂ ਹੈ, ਇਹਦੇ ਕਹਿਣ ਦੇ ਮੁਤਾਬਕ ਇਹਦੀ ਤਾਕਤ ਦੇ ਕਾਰਨ ਹੀ ਉਹਨਾਂ ਦੀ ਜਿੱਤ ਹੋਈ ਹੈ ਤੇ ਸਾਡੀ ਹਾਰ ਹੋਈ ਹੈ, ਇਸ ਕਰਕੇ ਹੁਣ ਇਹ ਪਠਾਨ ਵੀ ਉਹਨਾਂ ਦੇ ਨਾਲ ਸ਼ਾਮਲ ਨਹੀਂ ਹੈ। ਅਬ ਕੇ ਗਹਿ ਲੀਜਿਆਂ ਦੇ ਪੀਤਾ, ਹੁਣ ਕੋਈ ਸੂਰਮਾ ਜਾਵੇ ਤੇ ਭੈ ਦੇ ਕੇ ਗੁਰੂ ਨੂੰ ਕੈਦ ਕਰ ਲਵੇ ਜਾਂ ਮਾਰ ਦੇਵੇ। ਇਸ ਤਰੀਕੇ ਦੇ ਨਾਲ ਬਾਦਸ਼ਾਹ ਨੇ ਬਾਰ ਬਾਰ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ, ਪਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਬੜੇ ਡਰੇ ਹੋਏ ਸਨ, ਹੁਣ ਕੋਈ ਵੀ ਹੌਸਲਾ ਨਹੀਂ ਕਰਦਾ ਉਸ ਤੇਗ ਨੂੰ ਤੇ ਪਾਨਾਂ ਦੇ ਬੇੜੇ ਨੂੰ ਚੁੱਕਣ ਦੇ ਲਈ।
ਬੜੇ ਬੜੇ ਅਮੀਰ ਤੇ ਖਾਣ ਬੈਠੇ, ਕਰ ਹੌਸਲਾ ਤੇਗ ਉਠਾਏ ਕੋਈ ਨਾ, ਪਾਓ ਪਾਓ ਦੇ ਖਪਰੇ ਆਉਣ ਚੇਤੇ, ਗੁਰੂ ਸਾਹਮਣੇ ਜਾਵਣਾ ਚਾਹੇ ਕੋਈ ਨਾ। ਹੁਣ ਤੋੜੀ ਜਿੰਨੇ ਸਰਦਾਰ ਗਏ, ਪਰ ਤੇ ਉਹਨਾਂ ਵਿੱਚੋਂ ਜਿਉਂਦੇ ਆਏ ਕੋਈ ਨਾ, ਅਹੁਦੇਦਾਰਾਂ ਨੂੰ ਮਾਰਦਾ ਗੁਰੂ ਚੁਣ ਕੇ, ਖਾਲੀ ਤੀਰ ਉਹਦਾ ਕਦੇ ਜਾਏ ਕੋਈ ਨਾ। ਜਿਹੜੇ ਬਚੇ ਸੋ ਬਚੇ ਸਿਪਾਹੀ ਥੋੜੇ, ਅਫਸਰ ਬਚਿਆ ਇੱਕ ਕਦਾਏ ਕੋਈ ਨਾ, ਇਹੋ ਮਾਰਦਾ ਡਰ ਕਰਤਾਰ ਸਿੰਘਾ, ਬਾਂ ਸ਼ੇਰ ਦੇ ਮੂੰਹ ਫਸਾਏ ਕੋਈ ਨਾ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਵੱਡੇ ਵੱਡੇ ਅਮੀਰ ਖਾਨ ਬੈਠੇ ਸਨ, ਪਰ ਕੋਈ ਵੀ ਤਲਵਾਰ ਨੂੰ ਚੁੱਕਣ ਦਾ ਹੌਸਲਾ ਨਹੀਂ ਕਰਦਾ, ਕਿਉਂਕਿ ਆਉਂਦਾ ਹੈ ਚੇਤੇ ਕਿ ਗੁਰੂ ਖਪਰੇ ਤੀਰ ਚਲਾਉਂਦਾ, ਜਿਹੜੇ ਪਾਈਆ ਪਾਈਆ ਦੇ ਹੁੰਦੇ ਨੇ। ਸੋਚਦੇ ਨੇ ਕਿ ਜਿੰਨੇ ਵੀ ਸਰਦਾਰ ਗਏ ਨੇ ਉਹਨਾਂ ਦੇ ਵਿੱਚੋਂ ਕੋਈ ਅੱਜ ਤੱਕ ਪਰਤ ਕੇ ਵਾਪਸ ਨਹੀਂ ਆਇਆ, ਬੜੇ ਵੱਡੇ ਵੱਡਿਆਂ ਨੂੰ ਚੁਣ ਚੁਣ ਕੇ ਗੁਰੂ ਦੇ ਤੀਰ ਮਾਰ ਦਿੰਦੇ ਨੇ, ਇਸ ਕਰਕੇ ਕੋਈ ਵੀ ਹੁਣ ਹੌਸਲਾ ਨਹੀਂ ਕਰਦਾ ਕਿ ਮੈਂ ਤਲਵਾਰ ਨੂੰ ਚੁੱਕਾਂ, ਕਿਉਂਕਿ ਜਿਹੜਾ ਤਲਵਾਰ ਨੂੰ ਚੁੱਕੇਗਾ ਉਹੀ ਸਾਰਿਆਂ ਦਾ ਵੱਡਾ ਸਰਦਾਰ ਹੋਵੇਗਾ। ਤੇ ਇਸ ਗੱਲ ਦੇ ਵਿੱਚ ਸ਼ੰਕਾ ਹੈ ਕਿ ਸਰਦਾਰਾਂ ਨੂੰ ਤੇ ਕਦੇ ਗੁਰੂ ਜੰਗ ਭੂਮੀ ਦੇ ਵਿੱਚੋਂ ਮੁੜ ਕੇ ਆਉਣ ਹੀ ਨਹੀਂ ਦਿੰਦਾ।
ਮੁਗਲ ਸਖਾਣ ਭਰਾਤ ਇੱਕ ਹੈ, ਕਾਲੇ ਖਾਨ ਨਾਮ ਜਗ ਕਹੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਸਭਾ ਦੇ ਵਿੱਚ ਮੁਗਲ ਸਖਾਂ ਦਾ ਇੱਕ ਭਰਾ ਬੈਠਾ ਸੀ ਜਿਸ ਦਾ ਨਾਮ ਸੀ ਕਾਲੇ ਖਾਂ। ਮੁਗਲ ਸਖਾਂ ਉਹ ਜਰਨੈਲ ਸੀ ਜਿਹੜਾ ਕਿ ਪਹਿਲੇ ਯੁੱਧ ਦੇ ਵਿੱਚ ਵੱਡਾ ਬਹਾਦਰ ਬਣ ਕੇ ਲੜਨ ਦੇ ਵਾਸਤੇ ਗਿਆ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਦਾ ਭਰਾ ਬੈਠਾ ਸੀ ਸਭਾ ਦੇ ਵਿੱਚ ਜਿਹਦਾ ਨਾਮ ਸੀ ਕਾਲੇ ਖਾਂ।
ਸੂਬਾਪੁਰ ਪਿਸ਼ੌਰ ਕੋ ਪਾਰਾ, ਸੈਣਾ ਸੰਗ 50,000।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿਸ਼ੌਰ ਦਾ ਸੂਬਾ ਸੀ ਕਾਲੇ ਖਾਂ, ਜਿਹਦੇ ਅਧਿਕਾਰ ਦੇ ਵਿੱਚ 50,000 ਦੀ ਫੌਜ ਸੀ।
ਤਿੰਨ ਸੁਣ ਕੇ ਔਰ ਬਿਖੇ ਵਿਚਾਰਾ, ਪ੍ਰਾਤ ਮਰੇ ਕੋ ਬੈਰ ਸੰਵਾਰਾ।
ਜਦੋਂ ਬਾਦਸ਼ਾਹ ਦੇ ਐਲਾਨ ਨੂੰ ਸੁਣਿਆ, ਉਸਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਮੇਰੇ ਭਰਾ ਨੂੰ ਗੁਰੂ ਨੇ ਮਾਰਿਆ ਸੀ, ਅਜੇ ਤੱਕ ਮੈਂ ਆਪਣੇ ਭਰਾ ਦਾ ਵੈਰ ਨਹੀਂ ਲਿਆ।
ਤਿਸ ਕੋ ਪਲਟਾ ਮੈਂ ਨਹੀਂ ਲੀਨੋ, ਖਾਣ ਬ੍ਰਿੰਦ ਸਭ ਪਾਖ ਹੀਨੋ।
ਸੋਚਿਆ ਕਾਲੇ ਖਾਨ ਨੇ ਕਿ ਮੈਂ ਆਪਣੇ ਭਰਾ ਦਾ ਅਜੇ ਤੱਕ ਗੁਰੂ ਤੋਂ ਬਦਲਾ ਨਹੀਂ ਲਿਆ, ਤੇ ਜਿੰਨੇ ਵੀ ਖਾਨ ਪਠਾਨ ਨੇ ਉਹ ਸਾਰੇ ਦੇ ਸਾਰੇ ਮੈਨੂੰ ਤਾਨੇ ਮਿਹਣੇ ਮਾਰਦੇ ਨੇ ਤੇ ਮੈਨੂੰ ਕਹਿੰਦੇ ਨੇ ਤੂੰ ਕਾਇਰ ਆਪਣੇ ਭਰਾ ਦਾ ਬਦਲਾ ਨਹੀਂ ਲਿਆ।
ਅਬ ਅਵਕਾਸ਼ ਪਲੋ ਮੁਝ ਪਾਵੇ, ਗਹੋਂ ਗੁਰੂ ਕੋ ਸ਼ਾਹੋ ਪਠਾਵੇ।
ਕਾਲੇ ਖਾਨ ਨੇ ਸੋਚਿਆ ਕਿ ਹੁਣ ਤੇ ਬਹੁਤ ਚੰਗਾ ਮੈਨੂੰ ਮੌਕਾ ਮਿਲਿਆ ਹੈ, ਇੱਕ ਤੇ ਮੈਂ ਗੁਰੂ ਤੋਂ ਵੈਰ ਲਵਾਂਗਾ, ਦੂਸਰਾ ਵੱਡਾ ਇਹ ਹੈ ਕਿ ਆਪ ਬਾਦਸ਼ਾਹ ਇਸ ਗੱਲ ਦੀ ਵੰਗਾਰ ਪਾ ਰਿਹਾ ਕਿ ਕੋਈ ਸੂਰਮਾ ਉੱਠੇ।
ਇੱਕ ਤੋਂ ਹਜ਼ਰਤ ਕਾਰਜ ਹੈ, ਦੁਤੀਆ ਜਸ ਮੋਰ ਜਗਰ ਹੈ।
ਕਹਿੰਦਾ ਇੱਕ ਤੇ ਬਾਦਸ਼ਾਹ ਦਾ ਕੰਮ ਸੌਰੇਗਾ ਤੇ ਦੂਸਰਾ ਦੁਨੀਆਂ ਦੇ ਵਿੱਚ ਮੇਰਾ ਜਸ ਫੈਲੇਗਾ ਜੇਕਰ ਗੁਰੂ ਨੂੰ ਮਾਰ ਕੇ ਜਾਂ ਫੜ ਕੇ ਜਿੱਤਾਂਗਾ।
ਤ੍ਰਿਤੀਏ ਪਲਟਾ ਮੁਗਲ ਸਖਾਨ, ਇਮ ਮੇਰੋ ਹੋਏ ਕਾਜ ਮਹਾਨ।
ਸੋਚਿਆ ਕਾਲੇ ਖਾਨ ਨੇ ਕਿ ਤਿੰਨ ਵੱਡੇ ਇਹਦੇ ਅਹਿਦ ਨੇ, ਤਿੰਨ ਵੱਡੇ ਨੇ ਇਹਦੇ ਫਾਇਦੇ। ਇੱਕ ਤੇ ਬਾਦਸ਼ਾਹ ਦਾ ਕੰਮ ਸੌਰੇਗਾ, ਦੂਸਰਾ ਜਸ ਮੇਰਾ ਦੁਨੀਆਂ ਦੇ ਵਿੱਚ ਬਹੁਤਾ ਫੈਲੇਗਾ, ਤੇ ਤੀਸਰਾ ਮੇਰਾ ਭਰਾ ਜਿਹੜਾ ਮਰਿਆ ਹੈ ਗੁਰੂ ਦੇ ਹੱਥੋਂ, ਉਹਦਾ ਬਦਲਾ ਵੀ ਮੈਂ ਪੂਰਾ ਕਰ ਲਵਾਂਗਾ ਗੁਰੂ ਨੂੰ ਮਾਰ ਕੇ। ਇਸ ਤਰ੍ਹਾਂ ਸਾਰੇ ਕਾਰਜ ਸੌਰ ਜਾਣਗੇ, ਕਾਲੇ ਖਾਨ ਨੇ ਸੋਚਿਆ।
ਉੱਠ ਕਰ ਜੋਰਿਓ ਬੋਲਿਓ ਸੋਏ, ਹਜ਼ਰਤ ਹੁਕਮ ਮੋਏ ਕੋ ਹੋਏ।
ਕਾਲੇ ਖਾਨ ਭਰੀ ਹੋਈ ਸਭਾ ਦੇ ਵਿੱਚੋਂ ਉੱਠਿਆ ਹੈ, ਹੱਥ ਜੋੜ ਕੇ ਕਹਿੰਦਾ ਕਿ ਹੇ ਬਾਦਸ਼ਾਹ ਸਲਾਮਤ, ਤੁਹਾਡਾ ਮੈਨੂੰ ਹੁਕਮ ਮਿਲਣਾ ਚਾਹੀਦਾ।
ਸੈਨਾ ਸਕਲ ਜੰਗ ਕਰ ਕਹਿ ਹੈ, ਹਰ ਗੋਬਿੰਦ ਜੀਵਤ ਗਹਿ ਲੈ ਹੈ।
ਕਹਿੰਦਾ ਕਿ ਸਾਰੀ ਸੈਨਾ ਨੂੰ ਜੰਗ ਕਰਕੇ ਮੈਂ ਮਾਰ ਦਿਆਂਗਾ, ਤੇ ਜੇਕਰ ਹੋ ਸਕਿਆ ਤੇ ਹਰ ਗੋਬਿੰਦ ਗੁਰੂ ਨੂੰ ਜਿਉਂਦਾ ਫੜਾਂਗਾ।
ਨਿਕਟ ਆਪ ਕੇ ਜਦ ਹਮ ਲਿਆਵੇਂ, ਪ੍ਰਾਤ ਮਰੇ ਕੀ ਕਰਕ ਮਿਟਾਵੇਂ।
ਕਹਿੰਦਾ ਕਿ ਜਦੋਂ ਮੈਂ ਤੁਹਾਡੇ ਸਾਹਮਣੇ ਫੜ ਕੇ ਲਿਆਵਾਂਗਾ ਜਾਂ ਗੁਰੂ ਨੂੰ ਮਾਰਾਂਗਾ, ਤੇ ਕਹਿੰਦਾ ਕਿ ਹੇ ਬਾਦਸ਼ਾਹ ਸਲਾਮਤ, ਮੈਂ ਆਪਣੇ ਮਰੇ ਹੋਏ ਮੁਗਲ ਖਾਂ ਭਰਾ ਦਾ ਬਦਲਾ ਵੀ ਪੂਰਾ ਕਰ ਲਾਂਗਾ।
ਪਾਰੇ ਓਰੇ ਦਾਰਿਸ ਜਵਾਲ ਪ੍ਰਕਾਸ਼ੀ, ਸੋ ਸਭ ਗੁਰ ਪਰ ਕਰਵ ਨਿਕਾਸੀ।
ਕਾਲੇ ਖਾਨ ਕਹਿੰਦਾ ਕਿ ਮੇਰਾ ਜਿਹੜਾ ਹਿਰਦਾ ਹੈ ਨਾ, ਉਹ ਗੁੱਸੇ ਦੀ ਅੱਗ ਦੇ ਨਾਲ ਪੂਰਾ ਭੜਕਿਆ ਹੋਇਆ, ਤੇ ਕਹਿੰਦਾ ਕਿ ਸਾਰੀ ਗੁੱਸੇ ਦੀ ਅੱਗ ਮੈਂ ਗੁਰੂ ਤੇ ਜਾ ਕੇ ਕੱਢਾਂਗਾ ਤਾਂ ਮੇਰੀ ਛਾਤੀ ਠੰਡੀ ਹੋਵੇਗੀ।
ਤਿਸ ਦਿਨ ਸੁਪਤੋਂ ਨੀਂਦ ਸੁਖਾਰੀ, ਹਰ ਗੋਬਿੰਦ ਗਹਿ ਲੇ ਹੋ ਕੇ ਮਾਰੀ।
ਕਾਲੇ ਖਾਨ ਬਾਦਸ਼ਾਹ ਨੂੰ ਕਹਿੰਦਾ ਕਿ ਉਸ ਦਿਨ ਹੀ ਮੈਂ ਪੂਰੀ ਨੀਂਦ ਸੌ ਕੇ ਲਵਾਂਗਾ, ਸੁਖ ਦੀ ਨੀਂਦ ਉਦਨ ਸੌਵਾਂਗਾ ਜਦੋਂ ਗੁਰੂ ਹਰਗੋਬਿੰਦ ਨੂੰ ਫੜ ਲਵਾਂਗਾ ਜਾਂ ਮਾਰ ਦਿਆਂਗਾ।
ਸੁਣ ਤੇ ਸ਼ਾਹ ਤਬ ਹਰਖ ਵਧਾਵੇ, ਕਾਲੇ ਖਾਏ ਮਹੀ ਬਨ ਆਵੇ।
ਜਦੋਂ ਭਰੀ ਹੋਈ ਸਭਾ ਦੇ ਵਿੱਚ ਉੱਠ ਕੇ ਕਾਲੇ ਖਾਨ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਬਾਦਸ਼ਾਹ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ, ਹੱਸ ਕੇ ਕਹਿੰਦਾ ਕਾਲੇ ਖਾਂ ਇਮ ਹੀ ਬਣਾਵੇ, ਹੇ ਕਾਲੇ ਖਾਂ ਜਰਨੈਲ, ਮੈਨੂੰ ਤੇਰੇ ਤੋਂ ਇਹੀ ਉਮੀਦ ਸੀ।
ਪੈ ਦੇ ਖਾਣ ਕੇ ਸੰਗ ਸਿਧਾਵੋ, ਹਜੋ ਸੈਣ ਦੁੰਦਬ ਬਜ ਬਾਵੋ।
ਹੁਕਮ ਕੀਤਾ ਬਾਦਸ਼ਾਹ ਨੇ ਕਿ ਪੈਂਦੇ ਖਾਣ ਦੇ ਨਾਲ ਹੇ ਕਾਲੇ ਖਾਂ ਤੂੰ ਹੁਣੇ ਹੀ ਚਲਿਆ ਜਾ, ਵੱਡੀ ਸੈਨਾ ਨੂੰ ਨਾਲ ਲੈ ਕੇ ਨਗਾਰੇ ਦੀ ਚੋਟ ਦੇ ਨਾਲ ਹਮਲਾ ਕਰੋ।
ਇਮ ਸੁਣ ਕਾਲੇ ਖਾਂ ਹਰ ਖਾਇਓ, ਕਰ ਸਲਾਮ ਕੋ ਸੀਸ ਚੁਕਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਬਾਦਸ਼ਾਹ ਦੇ ਹੁਕਮ ਨੂੰ ਕਾਲੇ ਖਾਂ ਬਹੁਤ ਹੀ ਜ਼ਿਆਦਾ ਖੁਸ਼ ਹੋਇਆ, ਉਸੇ ਵੇਲੇ ਸਲਾਮ ਕਰਕੇ ਆਪਣੇ ਸਿਰ ਨੂੰ ਕਾਲੇ ਖਾਂ ਨੇ ਚੁਕਾਇਆ।
ਨਗਨ ਤੇਗ ਵਿੱਚ ਸਭਾ ਉਠਾਈ, ਪਾਨਣ ਬੀੜਾ ਲੀਨ
ਚਬਾਈ। ਭਰੀ ਹੋਈ ਸਭਾ ਦੇ ਵਿੱਚੋਂ ਪਾਨਾਂ ਦਾ ਬੀੜਾ ਕਾਲੇ ਖਾਨ ਨੇ ਚੱਬਿਆ ਹੈ ਤੇ ਉਸ ਨੰਗੀ ਤਲਵਾਰ ਨੂੰ ਆਪਣੇ ਹੱਥ ਦੇ ਵਿੱਚ ਚੁੱਕ ਲਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਮੁਗਲ ਸਖਾਂ ਸੁਬਾ ਗਿਆ ਮਾਰਿਆ ਜੋ ਅੰਮ੍ਰਿਤ ਸਰ ਸੀ ਜੰਗ ਮਚਾਏ ਕਰਕੇ। ਸੂਬਾ ਕਾਲੇ ਖਾਂ ਉਸ ਦਾ ਭਰਾ ਹੈ ਸੀ, ਵੈਰ ਲੈਣ ਦੀ ਚਿੱਤ ਠਹਿਰਾਏ ਕਰਕੇ। ਬਦਲਾ ਲਵਾਂ ਭਰਾ ਦਾ ਗੁਰੂ ਪਾਸੋਂ, ਬਿਨਾਂ ਸੋਚ ਭਾਰੀ ਤਮਕ ਖਾਏ ਕਰਕੇ। ਬੀੜਾ ਚੁੱਕਿਆ ਉਸ ਕਰਤਾਰ ਸਿੰਘਾ, ਬੜੀ ਤੇਜੀ ਤਰਾਰੀ ਦਿਖਾਏ ਕਰਕੇ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਮੁਗਲ ਖਾਂ ਦਾ ਭਰਾ ਕਾਲੇ ਖਾਨ ਉੱਠਿਆ ਹੈ, ਜਿਹਨੂੰ ਕਿ ਅੰਮ੍ਰਿਤਸਰ ਦੇ ਵਿੱਚ ਮਾਰ ਦਿੱਤਾ ਸੀ ਸਤਿਗੁਰਾਂ ਨੇ। ਆਪਣੇ ਭਰਾ ਦੇ ਬਦਲੇ ਨੂੰ ਪੂਰਾ ਕਰਨ ਦੇ ਵਾਸਤੇ ਪਾਨਾਂ ਦੇ ਬੀੜੇ ਨੂੰ ਚੱਬਿਆ ਕਾਲੇ ਖਾਨ ਨੇ ਤੇ ਨੰਗੀ ਤਲਵਾਰ ਨੂੰ ਚੁੱਕ ਲਿਆ, ਗੁਰੂ ਦੇ ਨਾਲ ਲੜਾਈ ਕਰਨ ਦੇ ਵਾਸਤੇ ਇਸ ਤਰੀਕੇ ਦੇ ਨਾਲ ਵਾਪਰਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜੀ। ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਕੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।